ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਜੀਉ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਦੇਹ ਅਨਿਤ ਨ ਨਿਤਰ ਹੈ ਜਸ ਨਾਭ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ। ਗਿਆਨੈ ਕੀ ਬਟਨੀ ਮਨੋ ਹਾਥ ਲੈ ਕਾਤੁਰਤਾ ਕੁਤਵਾਰ ਵਹਾਰੈ। ਹੇ ਰਬ ਹੇ ਸਸ ਹੇ ਕਰੁਣਾ ਨਿਧ ਮੇਰੀ ਅਵੈ ਬਿਨਤੀ ਸੁਣ ਲੀਜੈ। ਔਰ ਨ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ ਚਿਤ ਮੈਂ ਸੋਈ ਕੀ ਜੈ। ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਝ ਮਰੋ ਤੋ ਸਾਚ ਪਤੀਜੈ। ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਰ ਦੀਜੈ। ਮੇਰ ਕਰੋ ਤਿਣ ਤੇ ਮੋਹ ਜਾਹੇ ਗਰੀਬ ਨਵਾਜਨ ਦੂਸਰ ਤੋਸੋ। ਭੂਲ ਸ਼ਮੋ ਹਮਰੀ ਪ੍ਰਭ ਆਪ ਨਾ ਭੁੱਲਨ ਹਾਰ ਕਹੂੰ ਸੋ ਮੋਸੋ। ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖ ਦ੍ਰਭ ਭਰੋਸੋ। ਜਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਜਾਨ ਕੇ ਭਾਰੀ ਭਰੋਸੋ। ਦੇ ਸ਼ਿਵਾਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ ਨਾ ਡਰੂੰ ਅਰਸੋਂ ਜਬ ਜਾਏ ਲਰੂੰ। ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖੋ ਮਨ ਹੀ ਆਪਣੇ ਕਹੋ ਅਰ ਸਿੱਖਿਓ ਮਨ ਕੋ ਆਪਣੇ ਕਹੋ। ਇਹ ਲਾਲਚ ਹੋ ਗੁਣ ਤੋ ਚਰੋ ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਭੰਡੰ ਉਹ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਭੰ। ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕਿਲਵ ਖਹਰਣੰ ਅਸਰਣੰ। ਜੈ 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 ਕਾਰਨ ਸਿਰਟ ਉਵਾਰਣ ਮਮ ਪ੍ਰਤਪਾਰਨ। ਜੈ ਤੇ ਗੰ ਜੈ ਤੇ ਗੰ ਜੈ ਤੇ ਗੰ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ। ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ। ਤੀਰ ਤੂੰ ਹੀ ਸਹਿਥੀ ਤੂੰ ਹੀ ਤੂੰ ਹੀ ਤਵਰ ਤਰਵਾਰ। ਨਿਆਮ ਨਾਮ ਤਿਹਾਰੋ ਜੋ ਜਪੇ ਪਏ ਸਿੰਧ ਪਾਪਾਰ। ਜੇਤੇ ਸ਼ਸਤਰ ਨਾਮੰ ਤੇਤੇ ਨਮਸਕਾਰੰ ਜੇਤੇ ਸ਼ਸਤਰ ਭੇਅੰ ਨਮਸਕਾਰ ਤੇਅੰ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਰ ਨ ਮਾਨੈ। ਤੀਰਥ ਦਾਨ ਦਇਆ ਤਵ ਸੰਜਮ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਜੋਤ ਜਗੈ ਘਟ ਮੈਂ ਤਵ ਖਾਲਸ ਤਾਹੇ ਨਿਖਾਲਸ ਜਾਨੈ। ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਟਰੈ ਇਨਹੀਂ ਕੇ ਪ੍ਰਸਾਦ ਇਨਹੀਂ ਕੀ ਕਿਰਪਾ ਫੁਨ ਤਾਮ ਪਰੇ। ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀਂ ਕੀ ਪ੍ਰਸਾਦ ਸਭ ਸ਼ਤਰੂ ਮਰੇ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨੇ ਮੋਸੋ ਗਰੀਬ ਕਰੋਰ ਪਰੇ। ਸੇਵ ਕਰੇ ਇਨਹੀਂ ਕੀ ਪਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਦਾਨ ਦਿਓ ਇਨਹੀਂ ਕੋ ਭਲੋ ਅਰ ਆਨ ਕੋ ਦਾਨਨ ਲਾਗਤ ਨੀਕੋ। ਆਗੈ ਫਲੈ ਇਨਹੀਂ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਫੀਕੋ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀਂ ਕੋ। ਸੋ ਕੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੁ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੁ। ਪਰਮ ਪੂਜਿਆ ਪਾਦ ਬਾਲੀਏ ਕੁਲ ਆਲਮ ਹਜੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹ ਦੋ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ, ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਦਾ ਵਿਸ਼ੇਸ਼ ਦੀਵਾਨ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖੇੜੇ ਵਾਲੇ, ਉਹਨਾਂ ਦੀ ਯਾਦ ਨੂੰ ਸਮਰਪਿਤ ਅਤੇ ਬਹੁਤ ਹੀ ਸਤਿਕਾਰਯੋਗ ਕੌਮ ਦੇ ਮਰ ਜੀਵੜੇ ਭਾਈ ਸਾਹਿਬ ਭਾਈ ਕੇਰ ਸਿੰਘ ਜੀ, ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਸ਼ਹੀਦ, ਉਹਨਾਂ ਨੂੰ ਇਹ ਵਿਸ਼ੇਸ਼ ਤੌਰ 'ਤੇ ਅੱਜ ਦਾ ਇਹ ਸਮਾਗਮ ਦੀਵਾਨ ਸਮਰਪਿਤ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਵਿਦਵਾਨ ਰਾਗੀ ਜਥਿਆਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ। ਕੁਝ ਸਮਾਂ ਆਪ ਜੀ ਦੇ ਸਨਮੁੱਖ ਮਹਾਂਪੁਰਖਾਂ ਦੀ ਯਾਦ ਵਿੱਚ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਆਪਾਂ ਗੁਰਮਤ ਵਿਚਾਰਾਂ ਸਰਵਣ ਕਰਨੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਤੋਂ ਆਪਾਂ ਆਸਾ ਕੀ ਵਾਰ ਦਾ ਕੀਰਤਨ ਵੀ ਸਰਵਣ ਕਰਿਆ। ਉਪਰੰਤ ਜੋ ਮਹਾਂਪੁਰਖਾਂ ਦੀ ਯਾਦ ਵਿੱਚ, ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਚੱਲ ਰਹੇ ਸਨ, ਉਹਨਾਂ ਦੇ ਭੋਗ ਪਾਏ ਗਏ। ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤੇ। ਸੋਗ ਕੋ ਮਿਟਾਉਣਾ ਚਾਹੇ, ਭੋਗ ਕੋ ਭੁਗਾਉਣਾ ਚਾਹੇ, ਗੁਰੂ ਲੋਕ ਜਾਣਾ ਚਾਹੇ, ਚਾਹੇ ਜਸ ਲੋਕ ਕੋ, ਤ੍ਰੈ ਲੋਕੇ ਪਦਾਰਥ ਜੋ ਸਭੀ ਕੋ ਪਾਉਣਾ ਚਾਹੇ, ਧਰਮ ਅਰਥ ਕਾਮ ਔਰ ਪਾਉਣਾ ਚਾਹੇ ਮੋਖ ਕੋ, ਮੋਖ ਸਾਧਨ ਕੇ ਬਗੈਰ ਇਹ ਹਿਰਦਾ ਨਾ ਸ਼ਾਂਤ ਹੋਏ, ਗੁਰੂ ਗ੍ਰੰਥ ਕੇ ਦੀਦਾਰ ਕਰੇ ਹਿਰੇ ਹਿਰਦਾ ਰੋਗ ਕੋ, ਰੋਗ ਕੋ ਮਿਟਾਏ ਕਰ ਸੁਣੋ ਸੰਤ ਖਾਲਸਾ ਜੀ, ਸਭੀ ਫਲ ਪਾਏ ਜੋਈ ਆਏ ਸੁਣੇ ਭੋਗ ਕੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਅੱਜ ਹੁਕਮ ਹੋਇਆ ਹੈ ਪ੍ਰਬੰਧਕਾਂ ਵੱਲੋਂ ਕਿ ਮਹਾਂਪੁਰਖਾਂ ਦੀ ਯਾਦ ਵਿੱਚ ਕੁਝ ਨਾ ਕੁਝ ਸ਼ਬਦ, ਉਹ ਸ਼ਹੀਦਾਂ ਦੀ ਯਾਦ ਵਿੱਚ ਕੁਝ ਨਾ ਕੁਝ ਸ਼ਬਦ ਬੋਲੇ ਜਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਧ ਸੰਗਤ ਜੀ ਮਹਾਂਪੁਰਖਾਂ ਦੀਆਂ ਬਿਸਾਵਲੀਆਂ ਹਨ, ਅੱਜ ਤਾਂ ਚਾਹੋ ਸਾਧ ਸੰਗਤ ਜੀ ਕਿਸੇ ਆਮ ਇਹਨਾਂ ਬਾਹਰ ਦੀਆਂ ਸਟੇਜਾਂ ਦੇ ਉੱਤੇ ਕਿਸੇ ਸੰਤ ਦਾ ਨਾਮ ਲੈ ਦਿਓ, ਬਹੁਤ ਚੁੱਭਦਾ ਹੈ। ਪਰ ਜਿਨ੍ਹਾਂ ਨੇ ਸਾਧ ਸੰਗਤ ਜੀ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ, ਜਿਨ੍ਹਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਦੀਆਂ ਬੰਦਗੀਆਂ ਕੀਤੀਆਂ ਹਨ, ਉਹਨਾਂ ਦੇ ਸਾਧ ਸੰਗਤ ਜੀ ਧੰਨ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਨਾਮ ਲਿਖੇ ਹਨ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਉਹਨਾਂ ਦੇ ਨਾਮ ਲਿਖੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਕਿਆ ਅਪਰਾਧ ਸੰਤ ਨੇ ਕਿੰਨਾ ਉਹਨਾਂ ਲਈ ਸ਼ਬਦ ਵਰਤੇ ਹਨ, ਅੱਜ ਕਹਿ ਰਹੇ ਹਨ ਕਿ ਸੰਤ ਸ਼ਬਦ ਕਿਸੇ ਨੂੰ ਵਰਤਿਆ ਹੀ ਨਹੀਂ ਹੈ। ਉਹ ਸਾਧ ਸੰਗਤ ਜੀ ਸਿਰ ਫਿਰੇ ਜਿਹੜੇ ਲੋਕ, ਜਿਹੜੇ ਆਪਣੇ ਕਿਤਾਬੀ ਹੀ ਕਿਹੜੇ ਹਨ, ਜਿਨ੍ਹਾਂ ਦਾ ਆਪਣਾ ਕੋਈ ਸਾਧ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ, ਉਹਨਾਂ ਦੀ ਕਮਾਈ ਨਹੀਂ ਸਿਰਫ ਪੜ੍ਹਾਈ ਜ਼ਰੂਰ ਹੋ ਸਕਦੀ ਹੈ। ਇਸ ਕਰਕੇ ਜੇ ਆਪਾਂ ਪਿਛਲੇ ਸਾਧੂ ਮਹਾਤਮਾ ਦੇ ਜੀਵਨਾਂ ਨੂੰ ਪੜ੍ਹੀਏ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1469 ਈਸਵੀ ਵਿੱਚ ਉਹਨਾਂ ਨੇ ਅਵਤਾਰ ਧਾਰਿਆ। ਉਹਨਾਂ ਦੇ ਪਹਿਲਾਂ ਸਾਧ ਸੰਗਤ ਜੀ ਬਾਬਾ ਜੀ, ਬਾਬਾ ਸ਼ਿਵ ਰਾਮ ਆਪ ਜੀ ਸ਼ਾਮ ਨੂੰ ਇਤਿਹਾਸ ਸਰਵਣ ਕਰਦੇ ਹੋ, ਅਤੇ ਮਾਤਾ ਬਨਾਰਸੀ ਦੇ ਦੋ ਪੁੱਤਰ ਸਨ, ਇੱਕ ਦਾ ਨਾਮ ਬਾਬਾ ਕਾਲੂ ਜੀ, ਇੱਕ ਦਾ ਨਾਮ ਬਾਬਾ ਲਾਲੂ ਜੀ। ਬਾਬਾ ਕਲਿਆਣ ਚੰਦ ਜੀ ਵੱਡੇ ਸਨ ਅਤੇ ਬਾਬਾ ਲਾਲੂ ਜੀ ਛੋਟੇ ਸਨ। ਉਹਨਾਂ ਤੋਂ ਬਾਅਦ ਸਾਧ ਸੰਗਤ ਜੀ ਬਾਬਾ ਕਲਿਆਣ ਚੰਦ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਮੈਂ ਸਿਰਫ ਸੰਤਾਂ ਦੀ ਇਹ ਬੰਸਾਵਲੀ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੀ ਹੋਈ, ਉਹੀ ਆਪ ਜੀ ਨੂੰ ਸਰਵਣ ਕਰਵਾਉਣੀ ਹੈ। ਜੋ ਸ਼ਹੀਦਾਂ ਨੂੰ ਸਮਰਪਿਤ ਮੈਂ ਆਪ ਨੂੰ ਦਸਮ ਦੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਜੋ ਪਹਿਲਾਂ ਜੋ ਦਸਮ ਦੇ ਸ਼ਬਦ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹੋਏ, ਉਹ ਮੈਂ ਸਮਰਪਿਤ ਕਰ ਦਿੱਤੇ। उन्होंने सतसंग जी जो कारनामा किया सिख कौम का सिर उच्चा चुकया है। अज सतसंग जी मैं एक शब्द दो कह के महापुरखों बारे ही करा दसागा। अज सतसंग जी जे एक रेब होया है तो सारे इंडिया विच सारी दुनिया विच सतसंग जी धंका पै गई। जदों आपां 84 दे दंगियां वाल देखते हाँ तो उस वेले दी किसे नूं याद नहीं है। उस वेले कितनियां लड़कियां दियां बेपतियां होईयां, कितनी मार कुट होई, धन 2500 श्री गुरु ग्रंथ साहिब जी दा सरूप साड़िया गया। कितने सतसंग जी साडे जिहड़े लोग सन गुरु ग्रंथ साहिब नूं मन्नण वाले, उन्हां दी संपत्ति साड़ी गई, धीआं भैणां दी बेइज्जती होई, बलात्कार होए। अज सतसंग जी एक लड़की दे नाल होया तां सारी इंडिया दे विच धमाका पिया है। जे उस वेले उन्हां लोकां नूं फांसी दित्ती हुंदी तां अज सतसंग जी इह दिन ना देखणे पैंदे। इह उस वेले अज चाहे प्रधानमंत्री तक राष्ट्रपति तक उन्हां दे तख्त हिल गए, उन्होंने उत्थे दे गड्डियां ट्रेनां बंद कर दित्तियां, पर जे उस वेले इह ऐसे फैसले ले हुंदे तां इस तरह दे रेब ना हुंदे। धन सच्चे पातशाह धन गुरु नानक साहब सच्चे पातशाह दे दो पुत्र सन प्रेमी जनों, एक दा नाम बाबा श्री चंद सी ते दूसरे दा नाम बाबा लक्ष्मी दास सी। ध्यान देना आप जी ने, सिर्फ मैं इतिहास ही सुनना, बाहर नहीं जाना, ना आपां गुरबाणी ते बाहर। सानू ये हदायत है सतसंग जी महापुरखों की कि गुरबाणी ते बाहर नहीं जाना, बाहर दे ना सानू चुटकले सुनाने आते हैं ना सानू आते हैं। उन्होंने सतसंग जी महापुरखों की दो बच्चे धन गुरु नानक साहब सच्चे पातशाह के दो बच्चे सन, एक का नाम बाबा श्री चंद, एक का नाम बाबा लक्ष्मी दास। बाबा श्री चंद सतसंग जी उदासी मार्ग के पैरोकार होए हैं, उन्हों की शादी नहीं हुई। बाबा लक्ष्मी दास दे शादी हुई, उन्हों का एक पुत्र सी जिसका नाम सी बाबा धर्मचंद। बाबा धर्मचंद सतसंग जी बटाले विच ब्याहे गए। इन्हां दी सतसंग जी इन्हां दे दो बच्चे होए, एक दा नाम सी बाबा माणक चंद, एक दा नाम सी बाबा मेहर चंद। दो सन अगे सतसंग जी इन्हां दे, जदों तुसीं किते डेरा बाबा नानक जाओ उत्थे दो बाजार हन, एक बाबा माणक चंद एक बाबा मेहर चंद, दे दो बाजार हन हजे भी उन्हां दे नां दे, गुरु नानक साहब सच्चे पातशाह दी अंश विचों जो सन। अगे बाबा माणक चंद का एक पुत्र सी, उसका नाम सी बाबा पहाड़ चंद। पहाड़ चंद का पुत्र सी बाबा हरकमल चंद। बाबा हरकमल का पुत्र सी सतसंग जी अगे वो अपना बाबा कलाधारी जी, जेडे सतसंग जी अपने महाराजा धन गुरु गोबिंद सिंह साहब सच्चे पातशाह दे बोले हुए। ये तुसी किते श्री आनंदपुर साहब जाओ, उत्थे एक पलासर गुरु घर है, उरे जदों आपां कानपुर खूही दे कोल जां उत्थे बहुत वड्डा बोर्ड भी लग्या होया। उत्थे धन गुरु गोबिंद सिंह साहब सच्चे पातशाह जी जदों उधरों आनंदपुर साहब ते तुर पैणा उन्हें नीले ते सवार हो करके, ते दूसरे पासों बाबा जिहड़ा कलाधारी जी सन उन्होंने सतसंग जी तुर पैणा ऊने साहब तों। दोनों शख्सियतों ने उस पलासर जिहड़ा गुरद्वारा है जिथे वो सलोह है उत्थे इकट्ठे हो करके सतगुरु सच्चे पातशाह पंथ दियां विचारां करया करदे सन। दो शख्सियतां, एक बाबा कलाधारी जी ते तन कलगीधर गुरु गोबिंद सिंह साहब सच्चे पातशाह जी। एक दिन प्रेमी जनों बाबा कलाधारी दा जिहड़ा मुख सी उदास सी, उस नूं देख करके गुरु कलगीधर सच्चे पातशाह जी पुछ रहे हन, हे बाबा कलाधारी जी अज उदास क्यों हो तुसी? तो उस वेले बाबा कलाधारी जी चाहो वह बजुर्ग उम्र सी उन्हां दी, ते उन्हां ने गल विच पल्ला पा करके धन गुरु कलगीधर सच्चे पातशाह नूं एक बेनती कीती। कहण लगे, हे कलगियां वाले सतगुरु, तुसी चाहो उम्र विच छोटे हो पर तुसी साडे बड़े सतगुरु धन गुरु नानक साहब सच्चे पातशाह दी गुरता गद्दी ते विराजे हो। मैं इस करके उदास हाँ कि मेरा जिहड़ा पुत्र अजीत सिंह है उहदी शादी होई नूं बड़ा समा हो चुका है पर उहदे औलाद नहीं हो रही, बंस खड़ गए बेदियां दी। तां कलगीधर सच्चे पातशाह जी ने प्रेमी जनों नेत्र बंद करके ਦੋ ਚਾਰ ਮਿੰਟ ਬਾਅਦ ਨੇਤਰ ਖੋਲ੍ਹੇ, ਕਹਿਣ ਲੱਗੇ ਹੈ ਬਾਬਾ ਕਲਾਧਾਰੀ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵੰਸ਼ ਅੱਗੇ ਚੱਲ ਪਵੇਗੀ, ਪਰ ਸ਼ਰਤ ਇੱਕ ਹੈ ਕਿ ਜਿਹੜੇ ਭੱਲੇ ਸਨ ਗੁਰੂ ਅਮਰਦਾਸ ਜੀ ਦੀ ਵੰਸ਼, ਉਹਨਾਂ ਨੇ ਵੀ ਅੰਮ੍ਰਿਤ ਛਕ ਲਏ, ਅਤੇ ਜੋ ਤ੍ਰੇਹਣ ਵੰਸ਼ ਗੁਰੂ ਅੰਗਦ ਸਾਹਿਬ ਜੀ ਦੀ ਵੰਸ਼, ਉਹਨਾਂ ਨੇ ਵੀ ਅੰਮ੍ਰਿਤ ਛਕ ਲਏ। ਤੁਸੀਂ ਅੰਮ੍ਰਿਤ ਨਹੀਂ ਛਕਦੇ ਕਿ ਅਸੀਂ ਗੁਰੂ ਨਾਨਕ ਦੀ ਅੰਸ਼ ਵੰਸ਼ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਬਾਬਾ ਕਲਾਧਾਰੀ ਜੀ, ਤੁਸੀਂ ਇਹ ਬਚਨ ਕਰੋ ਕਿ ਅਸੀਂ ਸਾਰੇ ਆਪਣੇ ਪਰਿਵਾਰ ਨੂੰ ਅੰਮ੍ਰਿਤਧਾਰੀ ਬਣਾਵਾਂਗੇ, ਅਤੇ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਤੁਹਾਨੂੰ ਬਚਨ ਦਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਐਸਾ ਪੋਤਰਾ ਪੈਦਾ ਹੋਵੇਗਾ ਜਿਹੜਾ ਲੱਕੜ ਦੀਆਂ ਤੋਪਾਂ ਚਲਾਵੇਗਾ, ਅਤੇ ਸਿੱਖ ਰਾਜ ਜਦੋਂ ਪੰਜਾਬ ਦੇ ਵਿੱਚ ਸਥਾਪਿਤ ਹੋਵੇਗਾ ਉਹਦਾ ਇਹ ਤਿਲਕ ਰਾਜ ਲਾਵੇਗਾ, ਤਿਲਕ ਲਾਵੇਗਾ। ਤਾਂ ਬਾਬਾ ਕਲਾਧਾਰੀ ਜੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਸਾਧ ਸੰਗਤ ਜੀ, ਬਾਬਾ ਕਲਾਧਾਰੀ ਦਾ ਪੁੱਤਰ ਸੀ ਬਾਬਾ ਅਜੀਤ ਸਿੰਘ, ਅਜੀਤ ਸਿੰਘ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਸਾਧ ਸੰਗਤ ਜੀ ਬਾਬਾ ਸਾਹਿਬ ਸਿੰਘ ਬੇਦੀ ਦਾ ਜਨਮ ਹੋਇਆ, ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਪੈਦਾ ਹੋਇਆ ਸੀ। ਉਹਨਾਂ ਨੇ ਸਾਧ ਸੰਗਤ ਜੀ ਬਾਬਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ, ਤਾਂ ਉਸ ਵੇਲੇ ਦੋ ਸਾਧੂ ਜਿਹੜੇ ਸਨ, ਦੋ ਵਿਅਕਤੀ ਸਨ, ਦੋ ਗੁਰਮੁਖ ਸਨ, ਉਹਨਾਂ ਨੂੰ ਪ੍ਰੇਮੀ ਜਨੋ ਅਨੰਦਪੁਰ ਸਾਹਿਬ ਨਿਯੁਕਤ ਕੀਤਾ। ਜਦੋਂ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਸੀ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਨ ਗਏ, ਤਾਂ ਉੱਥੇ ਭਾਈ ਸੰਤੋਖ ਦਾਸ ਜਿਹੜੇ ਸੰਤ ਸਨ ਉਹ ਬੈਠੇ ਸਨ, ਅਦਾਸੀ ਸਾਧੂ ਸਨ। ਉਹਨਾਂ ਨੂੰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਪਾਸ ਸੱਦ ਕੇ ਗਲਵੱਕੜੀ ਵਿੱਚ ਲੈ ਕੇ ਕਹਿਣ ਲੱਗੇ ਭਾਈ ਸੰਤੋਖ ਦਾਸ, ਤੂੰ ਪਿਤਾ ਜੀ ਦੇ ਸਥਾਨ ਦੀ ਸੇਵਾ ਕਰਿਆ ਕਰਨੀ ਹੈ, ਇੱਥੇ ਲੰਗਰ 'ਚ ਜਲ ਪਾਣੀ ਛਕਾਇਆ ਕਰਨਾ, ਤੈਂ ਝਾੜੂ ਕਰਿਆ ਕਰ ਇੱਥੇ। ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ, ਮੁਗਲ ਰਾਜ ਹੈ, ਆਲੇ ਦੁਆਲੇ ਘੇਰਾ ਪਿਆ ਹੋਇਆ, ਮੈਂ ਝਾੜੂ ਤਾਂ ਕਰਦਿਆ ਕਰਾਂਗਾ, ਪਰ ਇਹ ਦੱਸੋ ਮੈਂ ਜਲ ਪਾਣੀ ਕਿੱਥੋਂ ਛਕਾਵਾਂਗਾ, ਰਸਤ ਬਸ ਤਾਂ ਹੈ ਨਹੀਂ ਕੋਈ। ਤਾਂ ਇਹ ਸਾਧ ਸੰਗਤ ਜੀ ਜਾਰਾਂ ਕਰਾਮਾਤ ਹੈ, ਅੱਜ ਕੱਲ੍ਹ ਸਾਧ ਸੰਗਤ ਜੀ ਚਾਹੇ ਇਹ ਲੋਕ ਜਿਹੜੇ ਨਵੇਂ ਨਵੀਨ ਕਾਲ ਦੇ ਹਨ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ, ਪਰ ਪੁਰਾਤਨ ਜਿਹੜੇ ਸਾਧ ਸੰਗਤ ਜੀ ਸ਼ਰਧਾ ਭਾਵਨਾ ਹੈ, ਸ਼ਰਧਾ ਭਾਵਨਾ ਵਾਲੇ ਗੁਰਸਿੱਖ ਕਹਿੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਕਰਤਾ। ਕਹਿਣ ਲੱਗੇ ਸੰਤੋਖ ਦਾਸ, ਤੂੰ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਸਥਾਨ 'ਤੇ ਅੰਮ੍ਰਿਤ ਵੇਲੇ ਝਾੜੂ ਕਰਿਆ ਕਰ, ਤੈਨੂੰ ਇੱਕ ਸੋਨੇ ਦੀ ਮੋਹਰ ਲੱਭਿਆ ਕਰੇਗੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਉਸ ਮੋਹਰ ਨੂੰ ਵੇਚ ਕਰਕੇ ਤੂੰ ਨਿਤਾ ਪ੍ਰਤੀ ਜਲ ਪਾਣੀ ਛਕਾਇਆ ਕਰ। ਇਸ ਨੇ ਇਸੇ ਤਰ੍ਹਾਂ ਕੀਤਾ। ਜਦੋਂ ਸਤਸੰਗੀ ਜਨੋਂ ਇਸ ਨੇ ਝਾੜੂ ਕਰਨਾ, ਇੱਕ ਸੋਨੇ ਦੀ ਮੋਹਰ ਇਸ ਨੂੰ ਪ੍ਰਾਪਤ ਹੋਣੀ, ਉਹ ਵੇਚ ਕੇ ਇਸ ਨੇ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਤਿਲਕ ਜੰਝੂ ਰਾਖਾ ਪ੍ਰਤਾਕਾ ਕਿੰਨੋ ਵੱਡੋ ਕੱਲੂ ਮੈਂ ਸਾਕਾ, ਉਹਨਾਂ ਨੇ ਸਾਧ ਸੰਗਤ ਜੀ ਇਹ ਲੰਗਰ ਉੱਥੇ ਚਲਾਉਣਾ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ ਭਾਈ ਜਦੋਂ ਤਖ਼ਤ ਸਾਹਿਬ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ, ਜਿੱਥੇ ਖੰਡੇ ਵਾਟੇ ਦੀ ਪਹੁਲ ਤਿਆਰ ਕੀਤੀ, ਉੱਥੇ ਸਾਧ ਸੰਗਤ ਜੀ ਫਿਰ ਖੜ ਗਏ ਸਤਿਗੁਰੂ ਜੀ ਕਿ ਇੱਥੇ ਦੀ ਸੇਵਾ ਕਿਸ ਨੂੰ ਸੰਭਾਲੀਏ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਭਾਈ ਸੋਭਾ ਸਿੰਘ ਜੀ ਖੜ੍ਹੇ ਸਨ, ਜੋ ਪਿਆਰੇ ਦਇਆ ਸਿੰਘ ਜੀ ਦੇ, ਇਹਨਾਂ ਨੂੰ ਨਾਦੀ ਪੁੱਤਰ ਵੀ ਮੰਨਿਆ ਹੈ, ਬਿੰਦੀ ਪੁੱਤਰ ਵੀ ਮੰਨਿਆ ਹੈ, ਪੰਜ ਪਿਆਰਿਆਂ ਦੇ ਜਿਹੜੇ ਮੁਖੀ ਸਨ, ਉਹਨਾਂ ਤੋਂ ਬਰਸਾਏ ਬਾਬਾ ਸੋਭਾ ਸਿੰਘ ਜੀ, ਉਹਨਾਂ ਨੂੰ ਸਾਧ ਸੰਗਤ ਜੀ ਆਪਣੀ ਗਲਵੱਕੜੀ 'ਚ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸੋਭਾ ਸਿੰਘ, ਤੈਂ ਤਖ਼ਤ ਕੇਸਗੜ੍ਹ ਸਾਹਿਬ ਦੀ ਸੇਵਾ ਕਰਿਆ ਕਰਨੀ ਹੈ। ਇਹ ਨਿਯੁਕਤ ਹੋਏ, ਇਹਨਾਂ ਤੋਂ ਭਾਈ ਸੋਭਾ ਸਿੰਘ ਜੀ ਤੋਂ ਸਾਧ ਸੰਗਤ ਜੀ ਭਾਈ ਬਾਬਾ ਸਾਹਿਬ ਸਿੰਘ ਬੇਦੀ ਨੇ ਖੰਡੇ ਵਾਟੇ ਦੀ ਪਹੁਲ ਛਕੀ। ਬਾਬਾ ਸਾਹਿਬ ਸਿੰਘ ਜੀ ਬੇਦੀ, ਇਹਨਾਂ ਤੋਂ ਸਾਧ ਸੰਗਤ ਜੀ ਬਰੋਸਾਏ ਸੰਤ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਰਾਜ ਖਤਮ ਹੋਇਆ ਉਸ ਤੋਂ ਬਾਅਦ ਸਾਧ ਸੰਗਤ ਜੀ ਸਭ ਤੋਂ ਜਦੋਂ ਬੁਰਸ਼ਾਗਰਦੀ ਹੋਈ, ਧਿਆਨ ਸਿੰਘ ਡੋਗਰੇ ਦੀ ਜਿਹੜੀ ਕੁਟਲ ਨੀਤੀ ਸੀ ਉਸ ਨੀਤੀ ਵਿੱਚ, ਅਤੇ ਸੰਧਾਂ ਵਾਲੀਏ ਸਰਦਾਰ, ਇਹਨਾਂ ਨੇ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਜਿਹੜਾ ਸਥਾਨ ਸੀ ਤੋਪਾਂ ਦੇ ਨਾਲ ਉਡਾ ਦਿੱਤਾ, ਉਹਦੇ ਵਿੱਚ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਵੀ ਸ਼ਹੀਦ ਹੋ ਗਏ। ਉਹਨਾਂ ਤੋਂ ਬਰੋਸਾਏ ਮਹਾਰਾਜਾ ਸਿੰਘ, ਬਾਬਾ ਵੀਰ ਸਿੰਘ ਤੋਂ ਬਰੋਸਾਏ ਮਹਾਰਾਜਾ ਸਿੰਘ, ਜਿਹੜੇ ਸਾਧ ਸੰਗਤ ਜੀ ਹਿੰਦੁਸਤਾਨ ਦੀ ਆਜ਼ਾਦੀ ਦੇ ਸਭ ਤੋਂ ਪਹਿਲੇ ਸ਼ਹੀਦਾਂ ਸਿੰਘਾਪੁਰ ਮਲੇਸ਼ੀਆ, ਉਹਨਾਂ ਨੂੰ ਅੰਗਰੇਜ਼ ਗੌਰਮੈਂਟ ਨੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਉੱਥੇ ਮਹਾਂਪੁਰਖਾਂ ਨੂੰ ਸਾਧਸੰਗ ਜੀ ਅੱਖਾਂ ਦਾ ਕੈਂਸਰ ਹੋ ਗਿਆ ਸੀ, ਉਹਨਾਂ ਦੀ ਜੋਤ ਵੀ ਜਾਂਦੀ ਲੱਗੀ। ਉਹ ਪਹਿਲੇ ਸ਼ਹੀਦ ਹਨ ਇੰਡੀਆ ਦੀ ਆਜ਼ਾਦੀ ਦੇ। ਮਹਾਰਾਜਾ ਸਿੰਘ, ਉਹਨਾਂ ਤੋਂ ਸਾਧਸੰਗ ਜੀ ਬਰੋਸਾਏ ਬਾਬਾ ਆਇਆ ਸਿੰਘ ਜੀ, ਬਾਬਾ ਆਇਆ ਸਿੰਘ ਜੀ, ਉਹਨਾਂ ਤੋਂ ਸਾਧਸੰਗ ਜੀ ਬਰੋਸਾਏ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਉਹਨਾਂ ਤੋਂ ਆਪਣੇ ਬਾਬਾ ਕੁਰੀ ਵਾਲੇ ਮਹਾਂਪੁਰਖ ਬਾਬਾ ਭਾਗ ਸਿੰਘ ਜੀ, ਬਾਬਾ ਆਇਆ ਸਿੰਘ ਜੀ ਤੋਂ ਸਾਧਸੰਗ ਜੀ ਬਰੋਸਾਏ, ਜਿਹਨੇ ਮਹਾਤਮਾ ਸਾਧਸੰਗ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜੈਣ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ, ਹੋਰ ਕਿਤਨੇ ਵੀ ਸਾਧਸੰਗ ਜੀ ਆਪਾਂ ਮਹਾਂਪੁਰਖਾਂ ਦੀ ਜਿਸ ਤਰ੍ਹਾਂ ਇਹ ਅੱਜ ਬਰਸੀ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ, ਇਹ ਵੀ ਸਾਧਸੰਗ ਜੀ ਚਾਹੇ ਇਹਨਾਂ ਨੇ ਹੋਰ ਕਿਸੇ ਸਾਧੂ ਮਹਾਤਮਾ ਦੇ ਕੋਲ ਜਿਸ ਤਰ੍ਹਾਂ ਅੱਗੇ ਗੁਰੂ ਚੇਲੇ ਦੀ ਪ੍ਰਥਾ ਸੀ ਉਹ ਨਹੀਂ ਇਹਨਾਂ ਨੇ ਚਲਾਈ, ਪਰ ਇਹਨਾਂ ਨੇ ਸਾਧਸੰਗ ਜੀ ਮਹਾਂਪੁਰਖ ਸੰਤ ਬਾਬਾ ਕਨ੍ਹਈਆ ਸਿੰਘ ਜੀ ਪਠਲਾਵੇ ਵਾਲੇ, ਜਿਨ੍ਹਾਂ ਨੇ ਆਨੰਦਗੜ੍ਹ ਦੀ ਸੇਵਾ ਕੀਤੀ, ਉਹਨਾਂ ਦੇ ਸਾਧਸੰਗ ਜੀ ਪਾਸ ਰਹਿ ਕੇ ਜਦੋਂ ਆਨੰਦਪੁਰ ਸਾਹਿਬ ਦੀ ਸੇਵਾ ਕਰਦੇ ਸਨ ਉਹ ਬਾਬਾ ਕਨ੍ਹਈਆ ਸਿੰਘ ਜੀ, ਤਾਂ ਉੱਥੇ ਸਾਧਸੰਗ ਜੀ ਭਜਨ ਬੰਦਗੀ ਇਹਨਾਂ ਨੇ ਕੀਤੀ। ਇਹਨਾਂ ਦਾ ਜਨਮ 1887 ਵਿੱਚ ਧੁੱਗਾ ਪਿੰਡ, ਜੋ ਧੁੱਗਾ ਕਲਾਂ ਪਿੰਡ ਹੈ, ਸੂਹਾ ਮਕੇ ਆਪਣੇ ਜੋ ਸੂਹਾ ਤਹਿਸੀਲ ਹੈ, ਉਸ ਨਗਰ ਵਿੱਚ ਸਾਧਸੰਗ ਜੀ ਮਾਤਾ ਨਾਰਾਇਣ ਕੌਰ ਸਰਦਾਰ ਅੱਛਰ ਸਿੰਘ ਦੀ ਘਰ ਇਹਨਾਂ ਦਾ ਜਨਮ ਹੋਇਆ। ਅਤੇ 4 ਭਰਾ ਸਨ, 2 ਇਹ ਭੈਣਾਂ ਸਨ। ਇਹਨਾਂ ਨੇ ਸ਼ਾਦੀ ਵੀ ਪਹਿਲਾਂ ਹੋਈ ਮਹਾਂਪੁਰਖਾਂ ਦੀ ਬੀਬੀ ਗਿਆਨ ਕੌਰ ਦੇ ਨਾਲ, ਉਸ ਵੇਲੇ ਪਲੇਗ ਦੀ ਬਿਮਾਰੀ ਦੇ ਨਾਲ ਭਲਾ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਸਾਧਸੰਗ ਜੀ ਮਹਾਂਪੁਰਖਾਂ ਨੇ ਸਾਧਸੰਗ ਜੀ ਆਪਣਾ ਜੀਵਨ ਪੰਥ ਨੂੰ ਸਮਰਪਿਤ ਕਰ ਦਿੱਤਾ। ਸੈਕਟਰੀ ਸਾਹਿਬ ਦੱਸਦੇ ਸਨ ਉਸ ਵੇਲੇ ਸਾਧਸੰਗ ਜੀ ਜਿਨ੍ਹਾਂ ਨੇ ਸੇਕ ਝੱਲੇ ਹੋਏ ਹਨ, ਅੱਜ ਸੇਕ ਨਹੀਂ ਕਿਸੇ ਨੇ ਝੱਲਿਆ ਹੋਇਆ। 84 ਦੇ ਅਸੀਂ ਉਸ ਵੇਲੇ 84 ਦੇ ਮੈਂ ਬੋਪਾ ਰਾਵੀਂ, ਜੋ ਪਿੰਡ ਹੈ ਸਦਾ ਤੁਹਾਡੇ ਵਿੱਚ ਸ਼ਾਇਦ ਕੋਈ ਹੋਵੇ ਬੋਪਾ ਰਾਵਾਂ ਦਾ ਵਿੱਚ ਬੈਠਾ ਜਾਂ ਉਸ ਇਲਾਕੇ ਦਾ ਬੈਠਾ ਹੋਵੇਗਾ, ਅਸੀਂ ਬੋਪਾ ਰਾਵੀਂ ਪੜ੍ਹਦੇ ਸੀ ਉਸ ਵੇਲੇ। ਉਸ ਗੁਰਦੁਆਰੇ ਨੂੰ ਵੀ ਘੇਰਾ ਪਿਆ, ਸੁਧਾਰ ਸਾਧਸੰਗ ਜੀ ਬਹੁਤ ਵੱਡਾ ਮਿਲਟਰੀ ਦਾ ਕੇਂਦਰ ਬਣਿਆ ਹੋਇਆ ਸੀ ਉਸ ਵੇਲੇ। ਸਰਦਾਰ ਬਲਵੀਰ ਸਿੰਘ DSP ਸਨ ਉੱਥੇ, ਇੱਕ ਜਿਹੜਾ ਫੌਜ ਦਾ ਕਮਾਂਡਰ ਸੀ ਉਹ ਬਹੁਤ ਹੀ ਤਲਖੀ ਭਰੇ ਵਾਲਾ ਸੀ, ਉਹ ਕਲੀਨ ਸ਼ੇਵ ਸੀ। ਉਹ ਬਲਵੀਰ ਸਿੰਘ ਜਿਹੜਾ ਸੀ ਉਹ ਮਹਾਂਪੁਰਖਾਂ ਦੇ ਸੰਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਪੋਤਰੇ, ਬੋਪਾ ਰਾਵੀਂ ਪੜ੍ਹਾਉਂਦੇ ਸਨ। ਤਾਂ ਉਸ ਵੇਲੇ ਸਾਧਸੰਗ ਜੀ ਜਦੋਂ ਉੱਥੇ ਨੂੰ ਆਪਣੇ ਮੈਮੋਰੰਡਮ ਲੈ ਕੇ ਗਏ, ਸੁਧਾਰ ਕੇ ਜਾ ਕੇ ਫੌਜ ਦਾ ਜਿਹੜਾ ਵੱਡਾ ਸਰਦਾਰ ਹੈ ਉਹਨੂੰ ਇਹ ਦੇਈਏ, ਰੋਸ ਪੱਤਰ ਦੇਈਏ, ਤਾਂ ਉੱਥੇ ਸਾਧਸੰਗ ਜੀ ਉਹ ਸਰਦਾਰ ਬਲਵੀਰ ਸਿੰਘ DSP ਉਹ ਕੁਝ ਗੁਰੂ ਘਰ ਦਾ ਸ਼ਰਧਾਲੂ ਸੀ, ਜਿਸ ਤਰ੍ਹਾਂ ਉਹਦੇ ਜਿਹੜੇ ਬਚਨ ਬਲਾਸ ਸਨ। ਉਸ ਨੇ ਸਾਧਸੰਗ ਜੀ ਗਿਆਨੀ ਅਵਤਾਰ ਸਿੰਘ ਜੀ ਬੱਧਣੀ ਕਲਾਂ ਵਾਲੇ ਉਸ ਵੇਲੇ ਪੜ੍ਹਾਇਆ ਕਰਦੇ ਸਨ ਬੋਪਾ ਰਾਮੀ, ਤਾਂ ਉਹਨਾਂ ਨੂੰ ਇਹ ਗੱਲ ਕੇ ਕਹਿਣ ਲੱਗੇ, ਗਿਆਨੀ ਜੀ ਜੇ ਤੁਸੀਂ ਮੇਰੀ ਬਚਨ ਮੰਨੋ ਤਾਂ ਮੈਨੂੰ ਆਹ ਪੇਪਰ ਦੇ ਦਿਓ, ਤੁਸੀਂ ਵਾਪਸ ਛੇਤੀ ਚਲਿਓ। ਜੇ ਉਹ ਜਿਹੜਾ ਫੌਜ ਦਾ ਕਮਾਂਡਰ ਇੱਥੇ ਲਾਇਆ ਹੋਇਆ ਉਹ ਬਹੁਤ ਸਖਤ ਹੈ, ਉਹ ਤੁਹਾਡੇ ਉੱਤੇ ਕਿਤੇ ਗੋਲੀ ਨਾ ਚਲਾ ਦੇਵੇ। ਉਹ ਗਿਆਨੀ ਜੀ ਨੇ ਉਹ ਕਹਿਣਾ ਮੰਨ ਲਿਆ। ਕਹਿਣਾ ਮੰਨਣ ਤੋਂ ਬਾਅਦ ਪ੍ਰੇਮੀ ਜਦੋਂ ਅਸੀਂ ਆ ਗਏ ਨਹਿਰੇ ਨਹਿਰੇ ਪੈ ਕੇ, ਉਦੋਂ ਨੂੰ ਉਹ ਪਿੱਛੋਂ ਆ ਗਿਆ, ਉਹਨੂੰ ਪਤਾ ਲੱਗਿਆ। ਉਸਨੇ ਸਾਧਸੰਗ ਜੀ ਫਿਰ ਵੀ ਗੋਲੀ ਚਲਾ ਦਿੱਤੀ, ਉੱਥੇ ਕਈ ਸਿੰਘ ਸ਼ਹੀਦ ਹੋ ਗਏ ਸਨ। ਇਹ ਇਸ ਤਰ੍ਹਾਂ ਦੇ ਉਸ ਵੇਲੇ ਸਾਧਸੰਗ ਜੀ ਜਿਹੜੇ ਚੱਕ ਸਨ 84 ਤੋਂ ਬਾਅਦ, ਅੱਬਲੇ ਤਾਂ 84 ਤੋਂ ਜਦੋਂ 78 ਵਿੱਚ ਸਾਧਸੰਗ ਜੀ ਨਿਰੰਕਾਰੀ ਕਾਂਡ ਹੋਇਆ, ਉਹ ਕਿਉਂ ਤੁਹਾਡੇ ਵਿੱਚ ਕੋਈ ਐਸੇ ਹੋਣਗੇ ਜਿਨ੍ਹਾਂ ਨੇ ਸੰਤਾਂ ਦੇ ਦਰਸ਼ਨ ਵੀ ਨਾ ਕੀਤੇ ਹੋਣਗੇ। ਮੈਂ ਸੰਤ ਕਰਤਾਰ ਸਿੰਘ ਨੇ ਉਹਨਾਂ ਦੇ ਜਦੋਂ ਸੰਨ 1975 ਵਿੱਚ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ, ਤਾਂ ਉਸ ਵੇਲੇ ਉਹਨਾਂ ਨੇ 37 ਨਗਰ ਕੀਰਤਨ ਕੱਢੇ ਸਨ, ਉਦੋਂ ਵੀ ਅਸੀਂ ਉਹਨਾਂ ਦੇ ਨਾਲ ਸੀ। ਸੰਤ ਜਰਨੈਲ ਸਿੰਘ ਦੇ ਨਾਲ ਵੀ ਸਾਧਸੰਗ ਜੀ ਮੈਂ ਰਿਹਾ ਕੁਝ ਸਮਾਂ, ਅਤੇ ਉੱਥੇ ਫਿਰ ਜਦੋਂ ਸਾਡੀ ਬਿਰੁਚੀ ਸੀ ਵਿੱਦਿਆ ਪੜ੍ਹਨ ਦੀ, ਵਿੱਦਿਆ ਪੜ੍ਹਨ ਤੋਂ ਮੈਂ ਫਿਰ ਦੂਜੇ ਆਪਣੇ ਬੋਪਾ ਰਾਵੀਂ ਆ ਗਿਆ। ਅਤੇ ਇਸ ਕਰਕੇ ਉਹਨਾਂ ਦੇ ਸਾਧਸੰਗ ਜੀ ਜਿਹੜੇ ਕਾਰਨਾਮੇ ਹਨ, ਅੱਜ ਸਾਧਸੰਗ ਜੀ ਜਿਸ ਤਰ੍ਹਾਂ ਖੁੰਬਾਂ ਵਾਂਗ ਉੱਠਦੇ ਹਨ, ਉਸ ਵੇਲੇ ਕੋਈ ਨਹੀਂ ਸੀ ਉੱਠਦਾ ਹੈ, ਸਾਰੇ ਸਾਧਸੰਗ ਜੀ ਸ਼ਾਂਤ ਸਨ। ਅੱਜ ਕੋਈ ਕਿਸੇ ਦੇ ਸਾਧਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਕਿਤੇ ਦੇ ਉੱਤੇ ਟਿੱਕਣਾ ਟੁੱਪੀ ਹੋ ਰਹੇ, ਜਗ੍ਹਾ ਜਗ੍ਹਾ ਇੱਥੇ ਇਹਨਾਂ ਮੁਲਕਾਂ 'ਚ ਤਾਂ ਜ਼ਿਆਦਾ ਪਤਾ ਨਹੀਂ, ਜਿੱਥੇ ਜਿਸ ਘਰ ਜਾਈਏ ਉਸੇ ਘਰ ਆਹੀ ਟਿੱਕਾ ਟਿੱਪਣੀ ਲੈ ਕੇ ਬੈਠੇ ਜੀ ਆਹ ਕਿੱਦਾਂ ਬਾਣੀ ਪੜ੍ਹਨੀ ਚਾਹੀਦੀ ਜੀ, ਆਹ ਕਿਸ ਤਰ੍ਹਾਂ ਵੀ ਭਲਿਓ ਲੋਕੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਤੁਸੀਂ ਸ਼ਰਧਾ ਦੇ ਨਾਲ ਬਾਣੀ ਪੜ੍ਹੋ। ਇਹ ਜਿਹੜੀਆਂ ਤਰਕਾਂ ਕਰ ਰਹੇ ਜੀ, ਆਹ ਨਹੀਂ ਪੜ੍ਹਨੀ ਚਾਹੀਦੀ ਜੀ, ਆਹ ਨਹੀਂ ਪੜ੍ਹਨੀ ਚਾਹੀਦੀ, ਇਹ ਤਾਂ ਆਪਣਾ ਜੀਵਨ ਬਰਬਾਦ ਕਰਨ ਵਾਲਾ ਸਮਾਂ ਹੈ। ਜੇ ਇਹ ਸਾਡੀ ਸ਼ਰਧਾ ਭਾਵਨਾ ਖਤਮ ਹੋ ਚੁੱਕੀ ਹੈ ਉਹਨਾਂ ਲੋਕਾਂ ਦੀ ਜਿਹੜੇ ਸਾਧ ਸੰਗਤ ਦੀ ਟਿੱਕਾ ਟਿੱਪਣੀ ਕਰ ਰਹੇ ਹਨ। ਇਸ ਕਰਕੇ ਉਸ ਵੇਲੇ ਐਸੇ ਮਾਹੌਲ ਸਨ, ਦਾਸ ਦੇ ਉੱਤੇ ਸਾਧ ਸੰਗਤ ਦੀ ਕਦੇ ਮੈਂ ਸਟੇਜ 'ਤੇ ਦੱਸਿਆ ਨਹੀਂ ਹੈ, ਬਹੁਤ ਸਾਧ ਸੰਗਤ ਦੀ ਪੁਲਿਸ ਦਾ ਤਸ਼ੱਦਦ ਹੋਇਆ। ਇੱਥੇ ਸਾਡੇ ਇਲਾਕੇ ਦੇ ਬੰਦੇ ਵੀ ਬੈਠੇ ਹਨ, ਸਾਡੇ ਗੜਸ਼ੰਕਰ ਇੱਕ ਥਾਣਾ ਸੀ, ਉੱਥੇ ਸਾਧ ਸੰਗਤ ਜੀ ਕੈਲਾਸ਼ ਚੰਦਰ ਸ਼ਰਮਾ ਪੰਡਿਤ ਲਾਇਆ ਸੀ, ਜਿਹਨੂੰ ਕਾਲਾ ਬ੍ਰਾਹਮਣ ਕਹਿੰਦੇ ਸਨ। ਇੱਥੇ ਕੋਈ ਇੰਨਾ ਗੁੱਸਾ ਨਾ ਕਰ ਲਿਓ, ਕੋਈ ਬ੍ਰਾਹਮਣ ਬੈਠਾ ਹੋਵੇ, ਇਸ ਤਰ੍ਹਾਂ ਦਾ ਉਹ ਬੈਠਾ ਸੀ। ਉਸਨੇ ਸਾਧ ਸੰਗਤ ਜੀ ਇਤਨੇ ਮੁੰਡੇ ਮਾਰੇ ਹਨ, ਸ਼ਹੀਦ ਕੀਤੇ ਹਨ, ਉਹ ਜਿਸ ਰਾਤ ਨੂੰ ਲੈ ਜਾਂਦਾ ਸੀ ਉੱਥੋਂ ਬੰਦਾ ਬਚਦਾ ਨਹੀਂ ਸੀ। ਇੰਨੇ ਤਸ਼ੱਦਦ ਆਪਣੇ ਨੌਜਵਾਨਾਂ ਨੇ ਸਹੇ, ਇੰਨੇ ਤਸ਼ੱਦਦ ਸਹਿ ਕਰਕੇ ਸਾਧ ਸੰਗਤ ਜੀ ਫਿਰ ਵੀ ਪੱਲੇ ਨਿਰਾਸ਼ਾ ਹੀ ਪਈ ਹੈ। ਇਸ ਕਰਕੇ ਪ੍ਰੇਮੀ ਜਨੋ, ਅੱਜ ਉਹਨਾਂ ਮਰ ਜੀਵੜਿਆਂ ਦੀ ਵੀ ਬਰਸੀ ਹੈ, ਸਰਦਾਰ ਕੇਹਰ ਸਿੰਘ ਜਿਨ੍ਹਾਂ ਨੇ ਸਾਧ ਸੰਗਤ ਜੀ ਕੌਮ ਦਾ ਸਿਰ ਉੱਚਾ ਕੀਤਾ, ਕੌਮ ਦੀ ਜਿਹੜੀ ਦਸਤਾਰ ਲਈ ਹੋਈ ਸੀ ਉਹ ਸਾਧ ਸੰਗਤ ਜੀ ਸਿਰ ਦੇ ਉੱਤੇ ਰੱਖੀ। ਉਹਨਾਂ ਦੋਨਾਂ ਵਿਅਕਤੀਆਂ ਨੇ ਸ਼ਹੀਦੀ ਦਾ ਜਾਮ ਪੀਤਾ, ਅਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਚਾਕਰ ਹੱਥੋਂ ਮਰਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਚਨ ਹੈ, ਕਹਿੰਦੇ ਉਹ ਚਾਕਰ ਦੇ ਹੱਥੋਂ ਸਾਧ ਸੰਗਤ ਜੀ ਮਰ ਜਾਂਦਾ ਉਹ ਵਿਅਕਤੀ। ਇਸ ਕਰਕੇ ਅੱਜ ਸਾਧ ਸੰਗਤ ਜੀ ਉਹ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖੇੜੇ ਵਾਲੇ, ਉਹਨਾਂ ਦੀ ਬਰਸੀ, ਅਤੇ ਸਰਦਾਰ ਕੇਹਰ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਨ ਕਾਰਨਾਮਾ ਕੀਤਾ ਹੈ, ਧੰਨ ਸੱਚੇ ਪਾਤਸ਼ਾਹ ਮਹਾਂਪੁਰਖ, ਉਹਨਾਂ ਬਾਰੇ ਸਾਧ ਸੰਗਤ ਜੀ ਆਪਣੇ ਜਿਹੜੇ ਵਿਚਾਰ ਮਾਲਾ ਇੱਕ ਗ੍ਰੰਥ ਹੈ ਉਹ ਸਾਨੂੰ ਟਕਸਾਲਾਂ ਵਿੱਚ ਪੜ੍ਹਾਇਆ ਕਰਦੇ ਸਨ। ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਨ, ਬੋ ਲੋਹਾ ਕੰਚਨ ਕਰੇ ਬੋ ਕਰੇ ਆਪ ਸਮਾਨ। ਪਾਰਸ ਦੇ ਔਰ ਸੰਤ ਵਿੱਚ ਇੱਕ ਫਰਕ ਹੈ। ਜਿਸ ਤਰ੍ਹਾਂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਧ ਸੰਗਤ ਜੀ ਇਹ ਸਾਨੂੰ ਸਭ ਤੋਂ ਪਹਿਲੀ ਹਦਾਇਤ ਕੀਤੀ ਹੈ, ਮੈਨੂੰ ਕੋਈ ਸਿੰਘ ਕਹਿਣ ਲੱਗਾ ਕਿ ਇੱਕ ਜਗ੍ਹਾ ਪਿਛਲੇ ਸਾਲ ਦੀ ਬਾਤ ਹੈ, ਕਹਿਣ ਲੱਗਾ ਫਲਾਨੀ ਜਗ੍ਹਾ ਇੱਕ ਕੋਈ ਪ੍ਰਚਾਰਕ ਸੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਹੈ, ਉੱਥੇ ਇਕੱਠ ਬਹੁਤ ਹੋਇਆ ਬਾਬਾ ਜੀ, ਤਿਲ ਸਿੱਟਣ ਨੂੰ ਜਗ੍ਹਾ ਨਹੀਂ ਸੀ। ਮੈਂ ਉਸ ਨੂੰ ਇੱਕ ਬਚਨ ਕੀਤਾ, ਮੈਂ ਕਿਹਾ ਆਪਣੇ ਭਾਈ ਸਾਹਿਬ ਜੀ ਇਕੱਠ ਤਾਂ ਬਹੁਤ ਹੋ ਜਾਂਦੇ, ਮਦਾਰੀ ਵੀ ਇਕੱਠ ਕਰ ਦਿੰਦਾ ਹੈ, ਮਦਾਰੀ ਵੀ ਡੁੱਗ ਡੁੱਗੀ ਵਜਾਉਂਦਾ, ਕਹਿੰਦੇ ਸਭ ਖਲਕ ਤਮਾਸ਼ੇ ਆਈ, ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ, ਕਹਿੰਦੇ ਸਾਰੀ ਖਲਕ ਤਾਂ ਆ ਜਾਂਦੀ ਤਮਾਸ਼ਾ ਦੇਖਣ, ਪਰ ਜਦੋਂ ਮਖੇ ਐਡੇ ਐਡੇ ਪ੍ਰਚਾਰਕ ਆਉਂਦੇ ਹਨ ਤਾਂ ਤੁਸੀਂ ਅੰਮ੍ਰਿਤ ਸੰਚਾਰ ਕਿਉਂ ਨਹੀਂ ਰੱਖਦੇ? ਸਭ ਤੋਂ ਪਹਿਲੀ ਇਹ ਹੈ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ, ਕਹਿੰਦੇ ਮੇਰੀ ਸਭ ਤੋਂ ਪਹਿਲੀ ਰਹਿਤ ਇਹ ਹੈ ਕਿ ਤੂੰ ਖੰਡੇ ਦੀ ਪਹੁਲ ਛਕੇਗਾ ਤਾਂ ਤੂੰ ਮੈਨੂੰ ਪ੍ਰਵਾਨ ਹੈ, ਇਹ ਮੇਰੀ ਪ੍ਰਥਮ ਰਹਿਤ ਹੈ। ਮੈਂ ਕਿਹਾ ਜਦੋਂ ਪ੍ਰਚਾਰਕ ਆਉਂਦਾ ਹੈ, ਹੁਣ ਕੋਈ ਵੀ ਸਾਧੂ ਮਹਾਤਮਾ ਆਉਂਦਾ ਹੈ, ਕੋਈ ਸਾਧ ਸੰਗਤ ਜੀ ਚਾਹੋ ਇੰਡੀਆ ਵਿੱਚ ਹੈ ਚਾਹੇ ਇੱਧਰ ਹੈ, ਉੱਥੇ ਫਿਰ ਉਹ ਜਦੋਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਢੁੱਠਾਂ ਵਾਲੇ ਪ੍ਰਚਾਰਕ ਸੱਦਦੇ ਹਨ, ਉਹਨਾਂ ਦੇ ਆਇਆਂ 'ਤੇ ਖੰਡੇ ਦੀ ਪ੍ਰਚਾਰ ਆਪਣੇ ਅੰਮ੍ਰਿਤ ਸੰਚਾਰ ਰੱਖੋ, ਫਿਰ ਦੇਖੋ ਵੀ ਪ੍ਰਚਾਰ ਦਾ ਰਿਜ਼ਲਟ ਕੀ ਨਿਕਲਿਆ ਹੈ, ਉਹ ਸਾਡੇ ਅੱਗੇ ਆਵੇਗਾ। ਜੇ ਅੰਮ੍ਰਿਤ ਹੀ ਨਹੀਂ ਕਹਿਣੇ ਛਕਿਆ, ਉਹਦੇ ਚੁਟਕਲੇ ਸੁਣ ਕਰਕੇ ਚਲੇ ਗਏ, ਉਹਦਾ ਫਿਰ ਕੀ ਫਾਇਦਾ? ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਹਦਾਇਤ ਕੀਤੀ ਹੈ, ਕਹਿੰਦੇ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ, ਕਹਿੰਦੇ ਮੇਰੀ ਪਹਿਲੀ ਰਹਿਤ ਇਹ ਹੈ ਕਿ ਖੰਡੇ ਦੀ ਪਹੁਲ ਤੈਨੂੰ ਛਕਣੇ ਪਵੇਗੀ। ਉਸ ਨੂੰ ਤਾਂ ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਨ, ਕਹਿੰਦੇ ਪਾਰਸ ਅਤੇ ਸੰਤ ਵਿੱਚ ਵੱਡਾ ਅੰਤਰ ਕੀ ਹੈ? ਪਾਰਸ ਦਾ ਸਾਧ ਸੰਗਤ ਜੀ ਸਿਰਫ ਉਹਨੂੰ ਦੂਜੀ ਧਾਤ ਦੇ ਨਾਲ ਲਾ ਦਿਓ, ਉਹ ਸੋਨਾ ਬਣ ਜਾਵੇਗਾ। ਹੁਣ ਜਿਹੜਾ ਮਹਾਂਪੁਰਖ ਹੈ, ਧੰਨ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਆਪਣਾ ਰੂਪ ਦਿੱਤਾ ਨਾ, ਪਾਰਸ ਆਪਣਾ ਰੂਪ ਨਹੀਂ ਦੇ ਸਕਿਆ, ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣਾ ਰੂਪ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਣਦੇ ਗਏ ਸਰਵਲੋਕ ਗ੍ਰੰਥ ਵਿੱਚ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਹੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਧ, ਖਾਲਸਾ ਮੇਰੋ ਪੱਛਰ ਪਾਤਾ, ਖਾਲਸਾ ਮੇਰੋ ਸੁੱਖ ਅਲਾਦਾ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸ਼ੀਲਾ, ਖਾਲਸਾ ਬੰਧ ਸਖਾ ਸਦੀਲਾ, ਖਾਲਸਾ ਮੇਰੋ ਭਵਨ ਭੰਡਾਰਾ, ਖਾਲਸੇ ਕਰ ਮੇਰੋ ਸਤਕਾਰਾ, ਖਾਲਸਾ ਮੇਰੋ ਸੱਜਣ ਪਰਿਵਾਰਾ, ਖਾਲਸਾ ਮੇਰੋ ਕਰਤ ਉਧਾਰਾ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਦੇਹ ਅਰ ਖਾਲਸਾ ਮੇਰੋ ਕਹਿੰਦੇ ਸਾਹ ਦੇਹ ਅਰ ਸਾਹ, ਖਾਲਸਾ ਮੇਰੋ ਕਰੇ ਨਿਰਵਾਹ, ਖਾਲਸਾ ਮੇਰੀ ਸੁਭ, ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸ਼ੀਲਾ, ਖਾਲਸਾ ਮੇਰੀ ਬੁੱਧ ਅਰ ਗਿਆਨ, ਖਾਲਸੇ ਕਹਾਂ ਤਰੋ ਧਿਆਨ, ਉਪਮਾ ਖਾਲਸੇ ਜਾਤ ਨਾ ਕਹੀ, ਜਿਹਬਾ ਏਕ ਪਾਰ ਨੇ ਲਹੀ, ਸ਼ੇਸ਼ ਰਸਨ ਸਾਧਕੀ ਬੁੱਧ, ਤਦਪਨਾ ਉਪਮਾ ਵਰਨਤ ਸੁਧ, ਜਾਮੈ ਰੰਚਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਰੋਮ ਰੋਮ ਜੇ ਰਸਨਾ ਪਾਉਂ, ਤਦਬ ਖਾਲਸੇ ਜਸ ਤੈ ਗਾਉਂ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੀਰੋ ਬੂੰਦੇਰੋ, ਪੁਰਸ਼ ਅਕਾਲ ਸੋ ਪ੍ਰਗਟ ਦੇਹਾ, ਪ੍ਰਗਟ ਅਕਾਲ ਖਾਲਸਾ ਦੇਹਾ। ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਪ੍ਰੇਮੀ ਜਨੋਂ ਇੱਥੇ ਤੱਕ ਬਖਸ਼ਿਸ਼ ਕੀਤੀ ਹੈ। ਪਾਰਸ ਜਿਹੜਾ ਹੈ ਉਹ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਰ ਸਾਧ ਸੰਗਤ ਜੀ ਸੰਤ ਰੂਪ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਆਪਣਾ ਰੂਪ ਦੇ ਦਿੱਤਾ। ਇਹ ਬਖਸ਼ਿਸ਼ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਸ ਕਰਕੇ ਸਾਧ ਸੰਗਤ ਜੀ ਕਿਤਨਾ ਫਰਕ ਹੈ ਉਹਦੇ ਵਿੱਚ। ਹੁਣ ਅੱਗੇ ਇੱਕ ਮਹਾਨ ਵਿਦਵਾਨ ਹੋਏ ਹਨ, ਉਹਨਾਂ ਨੇ ਸਾਧ ਸੰਗਤ ਜੀ ਇੱਕ ਬਚਨ ਕੀਤਾ। ਉਹ ਕਹਿੰਦੇ ਨੇ, ਕਹਿੰਦੇ ਜਿਹੜਾ ਸੰਤ ਬਣਨਾ ਹੈ ਇਹ ਬੜਾ ਔਖਾ ਹੈ, ਕਿ ਸੰਤ ਦੀ ਮੰਜ਼ਿਲ ਬੜੀ ਔਖੀ ਹੈ। ਕਹਿੰਦੇ ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ। ਹੀਰੇ ਵਿੱਚ ਜਿਹੜਾ ਛੇਕ ਪਾਉਣਾ ਬੜਾ ਸਭ ਤੋਂ ਔਖਾ ਹੈ, ਕਿਸੇ ਇਲਮ ਦਾ ਉਸਤਾਦ ਹੋਣਾ ਵੀ ਬੜਾ ਔਖਾ ਹੈ। ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ। ਸੁੱਖ ਗ੍ਰਸਤ ਦਾ ਛੱਡਣਾ ਬਹੁਤ ਔਖਾ, ਔਖਾ ਦੇਸ਼ ਲਈ ਹੁਣ ਔਖਾ ਲਈ ਦੇਸ਼ ਲਈ ਮਿਟਣਾ ਬਰਬਾਦ ਹੋਣਾ। ਕਹਿੰਦੇ ਇਹ ਵੀ ਬੜਾ ਔਖਾ ਹੈ ਕਿ ਆਪਣੀ ਗ੍ਰਸਤ ਦਾ ਸੁੱਖ ਛੱਡਣਾ ਵੀ ਬੜਾ ਔਖਾ ਹੈ। ਜਿਸ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਨੇ ਸਾਧ ਸੰਗਤ ਜੀ ਆਪਣੇ ਮਾਤਾ ਪਿਤਾ ਨੂੰ ਕਹਿ ਦਿੱਤਾ ਸੀ ਕਿ ਮੇਰੀ ਗ੍ਰਸਤ ਵਿੱਚ ਕੋਈ ਰੁਚੀ ਨਹੀਂ ਹੈ। ਹੇ ਮਾਤਾ ਜੀ, ਮਾਤਾ ਨਾਰਾਇਣ ਕੌਰ, ਆਪਣੇ ਪਿਤਾ ਜੀ, ਆਪਣੇ ਭਰਾਵਾਂ ਨੂੰ ਇਹ ਬੇਨਤੀ ਕਰਦੀ, ਮੇਰੀ ਕੋਈ ਗ੍ਰਸਤ ਵਿੱਚ ਰੁਚੀ ਨਹੀਂ ਹੈ, ਮੈਨੂੰ ਗ੍ਰਸਤ ਤੋਂ ਨਕਾਰਾ ਰਹਿਣ ਦਿਓ, ਪਾਸੇ ਹੀ ਰਹਿਣ ਦਿਓ। ਹੁਣ ਸਾਧ ਸੰਗਤ ਜੀ ਉਹਨਾਂ ਨੇ ਦੂਸਰੀ ਪੰਕਤੀ ਵਿੱਚੋਂ ਮਹਾਨ ਵਿਦਵਾਨ ਦਿਖਦਾ ਹੈ, ਕਹਿੰਦੇ ਸੁੱਖ ਗ੍ਰਸਤ ਦਾ ਛੱਡਣਾ ਬਹੁਤ ਔਖਾ, ਔਖਾ ਦੇਸ਼ ਲਈ ਮਿਟਣਾ ਆਜ਼ਾਦ ਹੋਣਾ। ਕਹਿੰਦੇ ਦੇਸ਼ ਨੂੰ ਜਦੋਂ ਆਜ਼ਾਦ ਕਰਾਉਣਾ ਹੈ, ਉਸ ਵੇਲੇ ਵੀ ਸਾਧ ਸੰਗਤ ਜੀ ਮਹਾਂਪੁਰਖਾਂ ਵਾਂਗ, ਇਹ ਸਰਦਾਰ ਕੇਹਰ ਸਿੰਘ ਵਾਂਗ, ਸਤਵੰਤ ਸਿੰਘ ਵਾਂਗ, ਸ਼ਹੀਦ ਭਗਤ ਸਿੰਘ ਵਾਂਗ, ਊਧਮ ਸਿੰਘ ਵਾਂਗ, ਆਪਣੇ ਸਾਧ ਸੰਗਤ ਜੀ ਇਹਨਾਂ ਵਾਂਗ ਮਿਟਣਾ ਵੀ ਬੜਾ ਔਖਾ ਹੈ। ਉਹਨਾਂ ਨੂੰ ਕੀ ਉਹ ਤਾਂ ਸਾਧ ਸੰਗਤ ਜੀ ਕਹਿੰਦੇ ਅਸੀਂ ਉੱਜੜ ਜਾਈਏ, ਜਿਹੜਾ ਪੰਥ ਜਿਸ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉੱਜਣਾ ਪੰਥ ਵਸੈ ਮਨ ਚਾਓ ਕਨੇਰਾ, ਉਹ ਤਾਂ ਸ਼ਹੀਦੀਆਂ ਪਾ ਕੇ ਚਲੇ ਗਏ। ਉਹਨਾਂ ਆਜ਼ਾਦੀ ਦਾ ਸਾਧ ਸੰਗਤ ਜੀ ਆਨੰਦ ਤਾਂ ਜਿਹੜੀ ਪਿੱਛੋਂ ਖਲਕਤ ਰਹਿੰਦੀ ਉਹੀ ਮਾਣਦੀ ਹੈ। ਔਖਾ ਦੇਸ਼ ਲਈ ਮਿਟਣਾ ਬਰਬਾਦ ਹੋਣਾ। ਕਹਿੰਦੇ ਆਖਰੀ ਪੰਕਤੀ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਬੁਲਬੁਲ ਬਾਂਹ ਗੁਲਾਮੀ ਦੇ ਪਿੰਜਰੇ 'ਚੋਂ ਔਖਾ ਗੁਲਾਮ ਦੇ ਲਈ ਆਜ਼ਾਦ ਹੋਣਾ। ਕਹਿੰਦੇ ਪਿੰਜਰੇ ਵਿੱਚੋਂ ਆਜ਼ਾਦ ਹੋਣਾ ਬੁਲਬੁਲ ਲਈ, ਅਤੇ ਗੁਲਾਮ ਲਈ ਆਜ਼ਾਦ ਹੋਣਾ ਆਪਣੇ ਦੇਸ਼ ਵਿੱਚੋਂ ਸਭ ਤੋਂ ਔਖਾ ਹੈ। ਗੱਲਾਂ ਸਾਰੀਆਂ ਕੋਮਲਾਂ ਸੌਖੀਆਂ ਨੇ, ਪਰ ਸਭ ਤੋਂ ਔਖਾ ਹੈ ਸਾਧ ਹੋਣਾ। ਕਹਿੰਦੇ ਸਭ ਤੋਂ ਔਖਾ ਜਿਹੜਾ ਸਾਧਨਾ ਹੈ, ਇਹ ਕੋਮਲ ਸਾਡੇ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਰਸ਼ਨ ਸਿੰਘ ਜੀ ਕੋਮਲ ਹੋਏ ਹਨ, ਬੜੇ ਵਿਦਵਾਨ ਉਹ ਸਾਧ ਸੰਗਤ ਜੀ, ਰਾਗੀ ਬੜੇ ਕਲਾਸੀਕਲ ਦੇ ਬਹੁਤ ਮਾਹਰ ਸਨ। ਉਹਨਾਂ ਨੇ ਬੜੀਆਂ ਸਾਧ ਸੰਗਤ ਜੀ ਗੁਰੂ ਘਰ ਦੀਆਂ ਕਵਿਤਾਵਾਂ ਅਤੇ ਸ਼ੇਰ ਬੜੇ ਲਿਖੇ ਹਨ। ਉਹਨਾਂ ਗੁਲਦਸਤੇ ਵਿੱਚ ਉਹ ਰਾਗ ਗਾਇਆ ਕਰਦੇ ਸਨ, ਆਪਣੇ ਹੱਥਾਂ ਨੂੰ ਸਾਧ ਸੰਗਤ ਜੀ ਘੁੰਗਰੂ ਬੰਨ੍ਹ ਕਰਕੇ ਉਹ ਤਬਲਾ ਵਜਾਇਆ ਕਰਦੇ ਸਨ, ਇੰਨੇ ਉਹ ਮਾਹਰ ਸਨ। ਉਹਨਾਂ ਦੇ ਇਹ ਸ਼ੇਰ ਹਨ, ਅਤੇ ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ, ਮੈਂ ਉਹ ਮਹਾਂਪੁਰਖਾਂ ਦੀ ਗੱਲ ਕਰ ਰਿਹਾ ਸੀ ਕਿ ਸੰਤ ਬਾਬਾ ਆਪਣੇ ਆਇਆ ਸਿੰਘ ਜੀ, ਆਇਆ ਸਿੰਘ ਜੀ ਤੋਂ ਬਰਸਾਏ ਸੰਤ ਬਾਬਾ ਹਰਨਾਮ ਸਿੰਘ ਜੀ ਜੈਣ ਵਾਲੇ, ਅਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਸੰਤ ਬਾਬਾ ਜੈਣ ਵਾਲਿਆਂ ਤੋਂ ਬਰਸਾਏ ਸੰਤ ਬਾਬਾ ਹਰੀ ਸਿੰਘ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਮੇਰੇ 5 ਮਿੰਟ ਰਹਿੰਦੇ ਹਨ, ਮੈਂ ਉਹਨਾਂ ਦਾ ਜ਼ਿਕਰ ਕਰਕੇ ਸਮਾਪਤੀ ਕਰਨ ਲੱਗਾ। ਜਦੋਂ ਸਾਧ ਸੰਗਤ ਜੀ ਸੰਨ 1932 ਵਿੱਚ, ਅੱਜ ਤਾਂ ਸਾਧ ਸੰਗਤ ਜੀ ਸੰਤ ਦੀ ਪਰਿਭਾਸ਼ਾ ਨੂੰ ਕੋਈ ਸੁਣ ਕੇ ਰਾਜੀ ਨਹੀਂ, ਮੈਂ ਤਾਂ ਹੈਰਾਨ ਹਾਂ ਕਿ ਇਹਨਾਂ ਨੇ ਕੀ, ਜਿਹੜੇ ਮਹਾਂਪੁਰਖ ਸਨ, ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ, ਜਿਹੜੇ ਪੁਰਾਣੇ ਮਹਾਤਮਾ ਸਨ ਉਹਨਾਂ ਦੀਆਂ ਕੁਰਬਾਨੀਆਂ ਸਨ, ਉਹਨਾਂ ਨੂੰ ਦੇਣ ਸੀ ਕੋਈ। ਅੱਜ ਇਹਨਾਂ ਨੂੰ ਪਤਾ ਹੈ ਕੁਛ ਨਹੀਂ ਸਾਧ ਸੰਗਤ ਜੀ, ਇਹਨਾਂ ਜਿਹੜੇ ਇਹ ਲੋਕ ਹਨ ਇਹਨਾਂ ਵਿੱਚੋਂ ਮੈਨੂੰ ਇੱਕ ਵੀ ਦੱਸ ਦਿਓ ਕਿ ਸੰਤ ਤੋਂ ਬਗੈਰ ਜੇ ਕਹਿੰਦਾ ਕੁਰਬਾਨੀ ਦਿੱਤੀ ਹੋਵੇ। ਇਹਨਾਂ ਵਿੱਚੋਂ ਇੱਕ ਵੀ ਦੱਸ ਦਿਓ ਕੋਈ ਜਿਹੜੇ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਿੰਦੇ ਪਏ ਅਸੀਂ ਬਹੁਤ ਵੱਡੇ ਦੂਜੇ ਹਾਂ। ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਸਨ, 1932 ਵਿੱਚ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਾਧ ਸੰਗਤ ਜੀ ਅਸਾਰੀ ਹੋਣ ਲੱਗੀ, ਤੁਸੀਂ ਉਸ ਇਲਾਕੇ ਦੇ ਬੈਠੇ ਹੋਵੋਗੇ, ਤਾਂ ਉਸ ਵੇਲੇ ਵਰਕਿੰਗ ਕਮੇਟੀ ਹਜੇ ਸ਼੍ਰੋਮਣੀ ਕਮੇਟੀ ਸਨ 1920-21 ਵਿੱਚ ਬਣੀ ਸੀ, ਅਤੇ ਇਹਦਾ ਅਜਲਾਸ ਹੋਇਆ ਆਮ ਅਜਲਾਸ। ਆਮ ਅਜਲਾਸ ਵਿੱਚ ਇੱਕ ਮਤਾ ਪਾਸ ਹੋਇਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਕਰਾਉਣੀ ਹੈ, ਕੋਈ ਸੇਵਾ ਦੱਸੋ ਕਿਹਨੂੰ ਦੇਣੀ ਸੌਂਪਣੀ ਹੈ। ਤਾਂ ਸਾਧ ਸੰਗਤ ਜੀ ਸਾਰੇ ਹੁਣ ਗਾਟੇ ਥੱਲੇ ਸਿੱਟ ਲਏ ਕਿ ਤਖ਼ਤ ਕੇਸਗੜ੍ਹ ਸਾਹਿਬ ਦੀ ਹੁਣ ਤਾਂ ਸਾਧਨ ਬਹੁਤ ਹਨ, ਉਸ ਵੇਲੇ ਸਾਧਨ ਕੋਈ ਨਹੀਂ ਸੀ। ਸਿਰਾਂ ਦੇ ਉੱਤੇ ਸੀਮਿੰਟ ਢੋਣੇ, ਬਜਰੀਆਂ ਢੋਣੀਆਂ, ਉੱਚੀ ਠੇਰੀ ਦੇ ਉੱਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਨਾ ਕੋਈ ਸੜਕ ਸੀ, ਨਾ ਕੋਈ ਪੈਦਲ ਰਸਤੇ ਹੁੰਦੇ ਸੀ, ਪੱਗ ਡੰਡੀਆਂ। ਤਾਂ ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਖੜ੍ਹ ਗਏ, ਕਹਿਣ ਲੱਗੇ ਜੇ ਪੰਥ ਖਾਲਸਾ ਦੀ ਰਜ਼ਾ ਹੋਵੇ, ਜੇ ਤੁਹਾ ਕਲਗੀਧਰ ਦੀ ਮਿਹਰ ਹੋਵੇ ਅਤੇ ਤੁਸੀਂ ਮੇਰੇ ਸਿਰ 'ਤੇ ਉੱਤੇ ਹੱਥ ਰੱਖੋ ਤਾਂ ਦਾਸ ਨੂੰ ਇਹ ਸੇਵਾ ਦੇਵੋ। ਤਾਂ ਸਾਧ ਸੰਗਤ ਜੀ ਸੰਤ ਬਾਬੇ ਹਰੀ ਸਿੰਘ ਨੂੰ ਕਹਿਣ ਲੱਗੇ ਬਾਬਾ ਹਰੀ ਸਿੰਘ ਜੀ ਸੇਵਾ ਦਿੱਤੀ ਜਾਵੇਗੀ, ਪਰ ਸ਼ਰਤ ਇੱਕ ਹੈ ਕਿ ਪਹਿਲਾਂ ਤੈਨੂੰ ਤਖ਼ਤ ਕੇਸਗੜ੍ਹ ਸਾਹਿਬ ਦੀ ਸੇਵਾ ਤੋਂ ਪਹਿਲਾਂ 500,000 ਰੁਪਇਆ ਦਿਖਾਉਣਾ ਪਵੇਗਾ। 500,000 ਉਸ ਵੇਲੇ ਸਨ 1932 ਵਿੱਚ, ਤੁਸੀਂ ਨੋਟ ਕਰ ਲਓ, 500,000 ਉਸ ਵੇਲੇ। ਕਹਿਣ ਲੱਗੇ ਜੀ ਸਾਨੂੰ ਫਿਰ ਸਮਾਂ ਦਿਓ ਕੁਛ। ਇਹਨਾਂ ਨੇ ਸਮਾਂ ਲੈ ਲਿਆ। ਸੰਤ ਬਾਬੇ ਹਰਨਾਮ ਸਿੰਘ ਜੀ ਇਹਨਾਂ ਦੇ ਗੁਰੂ ਸਨ, ਇਹਨਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਅਸੀਂ ਆਹ ਇੱਕ ਪੰਥ ਦੀ ਸੇਵਾ ਲੈ ਕੇ ਆਏ ਹਾਂ। ਸੰਤ ਬਾਬਾ ਹਰਨਾਮ ਸਿੰਘ ਜੀ ਹੰਦੋਵਾਲ ਦੇ ਜਿਹੜਾ ਜਿਹਨੂੰ ਆਪਾਂ ਸਾਡੇ ਇਲਾਕੇ ਵਿੱਚ ਖੱਡਾਂ ਸਾਦੇ ਹਨ, ਕਈਆਂ ਨਦੀਆਂ ਸਾਦੇ ਹਨ, ਚੋ ਉਹਦੇ ਵਿੱਚ ਲੈ ਗਏ। ਉੱਥੇ ਬਾਬੇ ਹਰੀ ਸਿੰਘ ਨੂੰ ਬਿਠਾ ਕਰਕੇ ਕਹਿਣ ਲੱਗੇ ਇੱਥੇ ਬੈਠ ਕੇ ਮੂਲ ਮੰਤਰ ਦਾ ਪਾਠ ਕਰ। ਇੱਕ ਰਾਤ ਨੂੰ ਬੈਠੇ, ਦੂਸਰਾ ਦਿਨ ਬੈਠੇ, ਤੀਸਰੀ ਰਾਤ ਬੈਠੇ, ਚੌਥੇ ਦਿਨ ਸਾਧ ਸੰਗਤ ਜੀ ਇਸੇ ਤਰ੍ਹਾਂ ਬੈਠੇ ਹਨ ਅਤੇ ਬਾਬਾ ਹਰਨਾਮ ਸਿੰਘ ਜੀ ਨੇ ਆ ਕੇ ਥਾਪੜਾ ਤਿਆ, ਕਹਿਣ ਲੱਗੇ ਜਾ ਹਰੀ ਸਿੰਘ ਪਾਸ ਹੋਇਆ ਤੂੰ ਸੇਵਾ ਕਰਾ ਤਖ਼ਤ ਸਾਹਿਬ ਦੀ, ਤੈਨੂੰ ਦੇਖਣਾ ਸੀ ਕਿ ਸਿਮਰਨ ਤੂੰ ਕਿੰਨਾ ਕਰਦਾ ਹੈ। ਇਸ ਨੇ ਸਾਧ ਸੰਗਤ ਜੀ ਜਾ ਕਰਕੇ ਲਾਇਲਪੁਰ ਜ਼ਿਲ੍ਹੇ ਵਿੱਚ ਸੰਗਤਾਂ ਵਿੱਚ ਪ੍ਰਚਾਰ ਕੀਤਾ ਪਾਕਿਸਤਾਨ। ਉੱਥੋਂ ਸਾਧ ਸੰਗਤ ਜੀ 500,000 ਦੀ 800,000 ਰੁਪਇਆ ਉਸ ਵੇਲੇ ਇਕੱਠਾ ਹੋਇਆ। ਇਸ ਨੇ ਜਾ ਕਰਕੇ ਢੇਰੀ ਕਰ ਦਿੱਤਾ, ਇਹਨਾਂ ਨੂੰ ਸਾਧ ਸੰਗਤ ਜੀ ਸੇਵਾ ਪ੍ਰਾਪਤ ਹੋਈ। ਜਦੋਂ ਸਾਧ ਸੰਗਤ ਜੀ ਉਹ ਸੇਵਾ ਆਰੰਭ ਹੋਈ, ਉਹਦੇ ਵਿੱਚ 5 ਸਿੰਘ ਮੈਨੂੰ ਤਾਂ ਯਾਦ ਹੈ ਕਿ ਜਿਸ ਅਸਥਾਨ 'ਤੇ ਉੱਤੇ ਅਸੀਂ ਸੇਵਾ ਕਰਾਉਂਦੇ ਸੀ, ਸੰਤ ਬਖਤਾਵਰ ਸਿੰਘ, ਇਹ ਵੀ ਸਾਧ ਸੰਗਤ ਜੀ ਉਹਨਾਂ ਦੇ ਨਾਲ ਉੱਥੇ ਜਥੇਦਾਰ ਸਨ, ਉਹ ਸਾਨੂੰ ਸੁਣਾਉਂਦੇ ਹੁੰਦੇ ਸੀ ਇਹ ਬਚਨ। ਉਹਨਾਂ ਨੇ ਉਸ ਵੇਲੇ ਦੇ 5 ਸਿੰਘ ਜਿਨ੍ਹਾਂ ਨੇ ਨੀਂਹ ਰੱਖੀ, ਤੁਸੀਂ ਉਂਗਲਾਂ ਉੱਤੇ ਗਿਣ ਲਓ, ਮੈਨੂੰ ਉਹ 5 ਯਾਦ ਹਨ, ਮੇਰੇ ਕੋਲ ਬੁੱਕ ਪਈ ਹੈ। ਉਹ ਮਹਾਂਪੁਰਖ ਸੰਤ ਬਾਬਾ ਉਸ ਵੇਲੇ ਸਿੰਘ ਸਾਹਿਬ ਸੀ, ਗਿਆਨੀ ਪ੍ਰਤਾਪ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਇੱਕ ਇਹ ਦੂਸਰੇ ਨੰਬਰ 'ਤੇ ਸਾਧ ਸੰਗਤ ਜੀ ਸੰਤ ਬਾਬਾ ਹਰਭਜਨ ਸਿੰਘ ਜੀ ਹਰੀਆਂ ਬੇਲਾਂ ਵਾਲੇ। ਤੀਸਰੇ ਸਾਧ ਸੰਗਤ ਜੀ ਆਪਣੇ ਸੀਗੇ ਆਪਣੇ ਮਾਸਟਰ ਤਾਰਾ ਸਿੰਘ। ਚੌਥਾ ਸਾਧ ਸੰਗਤ ਜੀ ਮਹਾਰਾਜਾ ਪਟਿਆਲਾ ਅਤੇ 5ਵੇਂ ਬਾਬੇ ਹਰੀ ਸਿੰਘ ਜੀ ਕਹਾਰਪੁਰ ਵਾਲੇ। ਇਹਨਾਂ 5 ਨੇ ਸਾਧ ਸੰਗਤ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਨੀਂਹ ਰੱਖੀ। ਇਸ ਤਰ੍ਹਾਂ ਵੀ ਉਹਦੇ ਉੱਤੇ ਵਿੱਚ ਲਿਖਿਆ ਹੋਇਆ ਕਿ ਜਦੋਂ ਨੀਂਹ ਪੱਟੀ ਗਈ ਤਾਂ ਬੀਬੀਆਂ ਦੇ ਵਿੱਚ ਇਤਨਾ ਵਿਰਾਗ ਆ ਗਿਆ, ਉਹਨਾਂ ਨੇ ਸਾਧ ਸੰਗਤ ਜੀ ਆਪਣੇ ਗਹਿਣੇ ਲਾ ਕੇ ਵਿਛੜ ਦਿੱਤੇ। ਚਾਂਦੀ ਦੇ ਰੁਪਏ ਸੁੱਟੇ ਲੋਕਾਂ ਨੇ, ਪਰ ਜਦੋਂ ਸਾਧ ਸੰਗਤ ਜੀ ਕਿਹਾ ਵੀ ਕੱਢ ਲਓ ਤਾਂ ਸਾਧ ਸੰਗਤ ਜੀ ਮਹਾਂਪੁਰਖ ਕਹਿਣ ਲੱਗੇ ਨੀਂਹ ਦੇ ਵਿੱਚੇ ਰਹਿਣ ਦਿਓ ਸਾਰਾ ਤਨ। ਇਤਨੀ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਨੇ। ਬਾਬਾ ਹਰੀ ਸਿੰਘ ਜੀ, ਹੁਣ ਮੈਂ ਇਹ ਬੇਨਤੀ ਕਰਾਂ, ਜਦੋਂ 300 ਸਾਲਾਂ ਸੀ ਤਖ਼ਤ ਆਪਣੇ ਕੇਸਗੜ੍ਹ ਸਾਹਿਬ ਸਾਜਨਾ ਦਿਵਸ, ਉਸ ਵੇਲੇ ਸੰਤ ਬਾਬੇ ਜਿਹੜੇ ਆਪਣੇ ਨਿਸ਼ਕਾਮ ਸੇਵਾ ਵਾਲੇ ਇੰਗਲੈਂਡ ਵਾਲੇ ਹਨ, ਉਹਨਾਂ ਨੇ ਜਦੋਂ ਸਾਧ ਸੰਗਤ ਜੀ ਉੱਥੇ ਰੱਦੋ ਬਦਲ ਹੋਣ ਲੱਗੀ ਤਾਂ ਸਾਰੇ ਨਕਸ਼ੇ ਫੇਲ ਹੋ ਗਏ। ਕਹਿਣ ਲੱਗੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਇਹਨੂੰ ਨਾ ਹਿਲਾ ਦਿਓ ਕਿਤੇ, ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੁਪਨੇ ਵਿੱਚ ਸਾਧ ਸੰਗਤ ਜੀ ਨਕਸ਼ਾ ਦਿੱਤਾ ਹੋਇਆ ਸੀ। ਤੁਸੀਂ ਕਦੇ ਹੋਲੇ ਮਹੱਲੇ ਨੂੰ ਤਖ਼ਤ ਸਾਹਿਬ ਕਿਤੇ ਜਾ ਕੇ ਦੇਖਿਓ, ਜਦੋਂ ਉੱਥੇ ਸਾਧਸੰਗ ਜੀ ਉੱਥੇ ਆਪਣੇ ਦੀਪਮਾਲਾ ਕੀਤੀ ਹੁੰਦੀ ਤਾਂ ਜਿਹੜੀ ਨੰਗਲ ਵਾਲੀ ਸੜਕ ਹੈ ਸਰੋਵਰ ਦੇ ਕੋਲ ਜਾ ਕਰਕੇ ਤੁਸੀਂ ਤਖ਼ਤ ਸਾਹਿਬ ਦੇ ਦਰਸ਼ਨ ਕਰਿਓ, ਉੱਥੇ ਅਲੌਕਿਕ ਹੀ ਉਹਦਾ ਨਜ਼ਾਰਾ ਵੱਖਰਾ ਹੀ ਹੈ। ਇਸ ਕਰਕੇ ਸਾਧਸੰਗ ਜੀ ਜਦੋਂ 300 ਸਾਲਾ ਸਾਜਨਾ ਦਿਵਸ ਹੋਇਆ ਉਸ ਵੇਲੇ ਵੀ ਸਾਧਸੰਗ ਜੀ ਮਹਾਂਪੁਰਖਾਂ ਦੀ ਲੋੜ ਪਈ, ਜਿਹੜੇ ਮਹਾਂਪੁਰਖਾਂ ਨੂੰ ਸਾਧਸੰਗ ਜੀ ਵਾਤਾਵਾ ਬੋਲੀ ਜਾਂਦੇ ਹਨ, ਤਾਂ ਉਸ ਵੇਲੇ ਵੀ 700 ਕਮਰਾ ਚਾਹੀਦਾ ਸੀ ਅਟੈਚ ਜਿਹੜਾ ਵਾਸ਼ਰੂਮ, ਤਾਂ ਉਸ ਵੇਲੇ ਵੀ ਸਾਧਸੰਗ ਜੀ ਕੋਈ ਸਾਰਿਆਂ ਨੇ ਗਰਦਨਾ ਸੁੱਟ ਰਹੀਆਂ ਜਿਹੜੇ ਪ੍ਰਚਾਰਕ ਹਨ, ਕੌਣ 700 ਕਮਰਾ ਬਣਾ ਕੇ ਦੇਵੇ। ਤਾਂ ਸਾਧਸੰਗ ਜੀ ਉਸੇ ਵੇਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਖੜ੍ਹ ਗਏ, ਕਹਿਣ ਲੱਗੇ ਸਾਨੂੰ ਸੇਵਾ ਦਿਓ, 700 ਕਮਰਾ ਮਾਤਾ ਗੁਜਰੀ ਨਿਵਾਸ, ਗੁਰੂ ਤੇਗ ਬਹਾਦਰ ਨਿਵਾਸ, ਉਹਨਾਂ ਨੇ 700 ਕਮਰਾ ਬਣਾ ਕਰਕੇ ਸਾਧਸੰਗ ਜੀ ਚਾਬੀਆਂ ਪੰਥ ਨੂੰ ਸਮਰਪਿਤ ਕਰ ਦਿੱਤੀਆਂ। ਇੱਕ ਸਾਧਸੰਗ ਜੀ ਫਿਰ ਮਹਾਂਪੁਰਖ ਸੰਤ ਬਾਬਾ ਲਾਭ ਸਿੰਘ ਜੀ ਉਹ ਖੜ੍ਹੇ, ਉਹਨਾਂ ਨੇ 110 ਕਮਰਿਆਂ ਦੀ ਸਰਾਂ ਬਣਾ ਕਰਕੇ ਚਾਬੀਆਂ ਫਿਰ ਪੰਥ ਨੂੰ ਸਮਰਪਿਤ ਕਰ ਦਿੱਤੀਆਂ। ਆਪਾਂ ਸਾਧਸੰਗ ਜੀ ਮਹਾਂਪੁਰਖਾਂ ਤੋਂ ਉਲਟ ਬੋਲੀ ਜਾਂਦੇ ਹਾਂ, ਸਾਡੇ ਪੱਲੇ ਕੱਖ ਨਹੀਂ, ਅਸੀਂ ਉਹਨਾਂ ਨੂੰ ਸਾਧਸੰਗ ਜੀ ਬੋਲੀ ਜਾਂਦੇ ਜੀ, ਉਹਨਾਂ ਨੇ ਡੇਰੇ ਬਣਾ ਲਿਆ ਜੀ, ਉਹਨਾਂ ਨੇ ਆਹ ਬਣਾ ਲਿਆ, ਆਹ ਕਰ ਲਿਆ, ਵਾਹ ਕਰ ਲਿਆ। ਉਹ ਸਰਸਾ ਵਾਲੇ ਦੇ ਡੇਰੇ ਤੋਂ ਖਿਲਾਫ਼ ਬੋਲੀ ਜਾਓ, ਉਹਨਾਂ ਦੇ ਖਿਲਾਫ਼ ਬੋਲੀ ਜਾਓ ਜਿੰਨਾ ਬੋਲਣਾ ਹੈ, ਜਿਹੜੇ ਪੰਥ ਤੋਂ ਵਿਰੋਧੀ ਹਨ, ਜਿਹੜੇ ਮਹਾਂਪੁਰਖ ਸਾਧਸੰਗ ਜੀ ਸੇਵਾ ਕਰਾਉਂਦੇ ਹਨ, ਜਿਹੜੇ ਪਾਠਸ਼ਾਲੇ ਵਿੱਦਿਆ ਦੇ ਚਲਾਉਂਦੇ ਹਨ, ਜੇ ਆਪਾਂ ਉਹਨਾਂ ਤੋਂ ਖਿਲਾਫ਼ ਆਪਣੇ ਸਾਧ ਚਪੇੜਾਂ ਆਪਣੇ ਮੂੰਹ ਪਰੇ ਮਾਰੀ ਗਏ ਤਾਂ ਸੱਟ ਕਿਹਦੇ ਲੱਗੇਗੀ, ਸਾਡੇ ਆਪਣੇ ਲੱਗੇਗੀ। ਇਸ ਕਰਕੇ ਮਹਾਂਪੁਰਖ ਸਾਧਸੰਗ ਜੀ ਇਹ ਚਾਹੋ ਕੋ ਉਦਾਸੀ ਸਾਧੂ ਹੈ। ਇੱਕ ਮੈਂ ਗੱਲ ਕਹਿ ਕੇ ਮੇਰੇ ਮਿੰਟ ਪੂਰੇ ਹੋ ਗਏ, ਜਦੋਂ ਸਾਧਸੰਗ ਜੀ ਮੈਂ ਆਪਣੇ ਸੈਕਟਰੀ ਸਾਹਿਬ ਨੂੰ ਪਰਸੋਂ ਸੁਣਾਉਂਦਾ ਸੀ ਕਿ ਉਦਾਸੀ ਜਿਹੜੀ ਸੰਪਰਦਾ ਬਾਬਾ ਸ੍ਰੀ ਚੰਦ ਜੀ, ਉਹਨਾਂ ਜਦੋਂ ਸਾਧਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ, ਇਹ ਇਤਿਹਾਸ ਹੈ, ਕੋਈ ਮਨ ਘੜਤ ਗੱਲਾਂ ਨਹੀਂ ਕਿ ਮੈਂ ਮਨ ਘੜਤ ਤੁਹਾਨੂੰ ਸੁਣਾਉਣਾ। ਉਹ ਸਾਧਸੰਗ ਜੀ ਜਿਹੜਾ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਵਿੱਚ ਬੰਦ ਸਨ, ਤਾਂ ਉੱਥੇ ਰਾਜਾ ਕਲਿਆਣ ਚੰਦ ਜਿਹੜਾ ਕਹਿਲੂਰ ਪਤੀ ਸੀ ਇਹ ਵੀ ਬੰਦ ਸੀ। ਇਹਦੀ ਰਾਣੀ ਦਾ ਸੀ ਨਾਮ ਚੰਪਾ। ਚੰਪਾ ਰਾਣੀ ਨੇ ਗੁਰੂ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ, ਹੈ ਮਾਤਾ ਜੀ ਤੁਹਾਡਾ ਪੁੱਤਰ ਵੀ ਉਸ ਗਵਾਲੀਅਰ ਦੇ ਕਿਲੇ ਵਿੱਚ ਹੈ, ਮੇਰਾ ਪਤੀ ਵੀ ਉਸ ਗਵਾਲੀਅਰ ਦੇ ਕਿਲੇ ਵਿੱਚ ਹੈ, ਕਿਰਪਾ ਕਰ ਦਿਓ, ਮੈਂ ਜੇ ਤੁਹਾਡਾ ਪੁੱਤਰ ਬਾਹਰ ਆ ਗਿਆ ਮੇਰੇ ਪਤੀ ਨੂੰ ਜ਼ਰੂਰ ਛਡਾ ਦਿਓ। ਤਾਂ ਉਸ ਵੇਲੇ ਪ੍ਰੇਮੀ ਜਨੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਹਰ ਆਏ ਤਾਂ ਇਸ ਚੰਪਾ ਰਾਣੀ ਨੇ ਅਤੇ ਇਹਦਾ ਪੁੱਤਰ ਦਾ ਨਾਮ ਸੀ ਰਾਜਾ ਤਾਰਾ ਚੰਦ, ਕਹਿਲੂਰ ਦਾ ਰਾਜੇ ਦਾ ਨਾਮ ਸੀ ਰਾਜਾ ਕਲਿਆਣ ਚੰਦ, ਇਸ ਨੇ ਸਾਧਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇਹ ਅੰਮ੍ਰਿਤਸਰ ਗਏ, ਅਜੇ ਨਾ ਅਨੰਦਪੁਰ ਸਾਹਿਬ ਵਸਿਆ ਸੀ ਨਾ ਕੀਰਤਪੁਰ ਸਾਹਿਬ ਵਸਿਆ ਸੀ, ਇਹਨਾਂ ਨੇ ਚਾਰ ਪਿੰਡਾਂ ਦੀ ਸਾਧਸੰਗ ਜੀ ਜ਼ਮੀਨ ਗੁਰੂ ਸਾਹਿਬ ਨੂੰ ਪੁੰਨ ਅਰਥੀ ਲਿਖ ਕੇ ਦਿੱਤੀ। ਇਹ ਵਿਆਹ ਵਿੱਚ ਆਉਂਦਾ ਹੈ, ਮੈਂ ਉਹ ਵੀ ਤੁਹਾਨੂੰ ਬਹੀ ਵੀ ਸੁਣਾ ਦਿੰਦਾ, ਉਹਦੇ ਵਿੱਚ ਆਉਂਦਾ ਰਾਜਾ ਕਲਿਆਣ ਚੰਦ, ਕਹਿਲੂਰ ਪਤੀ, ਚੰਦੇਲ ਗੋਤਰ, ਚੰਦੇਲ ਗੋਤਰ ਅਤੇ ਕਹਿਲੂਰ ਪਤੀ, ਬੇਟੇ ਤਾਰਾ ਚੰਦ ਕੋ ਗੈਲ ਲੈ, ਸਾਲ 1687 ਵਿਸਾਖ ਸੁਦੀ ਚੌਥ, ਗੁਰੂ ਹਰਗੋਬਿੰਦ ਮਹਿਲ ਛਟੇ ਕੋ ਨਗਰ ਜਿਉਂਬਾਲ, ਕਲਿਆਣਪੁਰ ਪਟੋਲੀਆਂ, ਭੱਗੂਵਾਲ ਕੀ ਧਰਤੀ ਪੁੰਨ ਅਰਥ ਭੇਟ ਕੀ। ਗੁਰੂ ਹਰਗੋਬਿੰਦ ਮਹਿਲ ਛਟੇ ਨੇ ਬੇਟੇ ਗੁਰਦਿੱਤਾ ਜੀ ਕੋ ਨਗਰ ਜਿਉਂਬਾਲ ਭਾਈ ਹਰੀਏ ਬੜੂੰਗ ਕੇ ਘਰ ਭੇਜਿਆ, ਗੈਲ ਗੁਰੂ ਬਾਬਾ ਸ੍ਰੀ ਚੰਦ ਜੀ ਆਏ ਕਮਲੀਏ ਅਲਮਸਤ ਕੋ ਸਾਥ ਲੈ ਕੇ। ਸਾਲ 1687 ਵਿਸਾਖ ਮਾਸ ਕੀ ਪੂਰਨਿਮਾ ਕੇ ਦੇਹੋ, ਗੁਰੂ ਬਾਬਾ ਸ੍ਰੀ ਚੰਦ ਜੀ ਕੇ ਪਾਵਨ ਹੱਥੋਂ ਸੇ ਮੋੜੀ ਗਾਡੀ, ਬੋਲੀ ਕਾ ਟੱਕ ਲਾਇਆ ਨਾਓ ਕੀਰਤ ਪਰ ਰਾਖਾ, ਪੱਟ ਬਹੀ ਮੁਲਤਾਨੀ ਸਿੰਧੀ ਖਾਤਾ ਉਦਿਆਨਿਓ ਕਾ। ਇਹ ਪੱਟਾਂ ਦੀ ਬਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜੀ ਵੀ ਜਦੋਂ ਕੀਰਤਪੁਰ ਨਗਰ ਦੀ ਤਮੀਲ ਕੀਤੀ, ਜਦੋਂ ਆਰੰਭ ਕੀਤਾ, ਉਸ ਵੇਲੇ ਵੀ ਬਾਬਾ ਸ੍ਰੀ ਚੰਦ ਤੋਂ ਸਾਧਸੰਗ ਜੀ ਇਹ ਰਖਾਈ ਨੇ। ਇਹ ਸਾਡਾ ਇਤਿਹਾਸ ਹੈ। ਮਿੰਟ ਮੇਰੇ ਦੋ ਉੱਪਰ ਹੋ ਗਏ, ਇਹਦੀ ਮੈਂ ਖਿਮਾ ਦੀ ਜਾਂਚ ਚਾਹੁੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਇਹੀ ਬੇਨਤੀ ਕਰਾਂਗਾ ਭਾਈ, ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਤੇ ਸ਼ਰਧਾ ਰੱਖੋ, ਭਾਵਨਾ ਰੱਖੋ, ਕੋਈ ਤਰਕਾਂ ਨਾ ਕਰੋ, ਸਤਿਗੁਰੂ ਸੇ ਬਾਣੀ ਪੜ੍ਹੋ, ਸਿਮਰਨ ਕਰੋ, ਪ੍ਰਭ ਕਾ ਸਿਮਰਨ, ਇਹ ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, हर सिमन पै सिद्ध जति दाते, हर सिमन पै सिद्ध जति दा, सारे सिमन करके सारियां दी अवस्था उच्ची होई है। भुला चुकां दी खिमा करनी फतेह बुलाओ। वाहिगुरू जी का खालसा वाहिगुरू।